तीर्थ तप दया दत्त दान जे को पावे तिल का मान। सुनया मनया मन कीता पाओ अंतरगत तीरथ मल नाओ। सब गुण तेरे मैं नाही कोए, विण गुण कीते भगत ना होए। स्वस्थ आथ बाणी बरमाओ, सत सुहाण सदा मन चाओ। स्वस्थ आथ बाणी बरमाओ, सत सुहाण सदा मन चाओ। वाहिगुरु जी का खालसा, वाहिगुरु जी की फतेह। सतगुरु गरीब नवाज पातशाह शब्द गुरु श्री गुरु ग्रंथ साहिब जी दी पावन पवित्र गोद विच शोभायमान गुरु रूप साध संगत जीओ, सतगुरु जी दे चरणा अंदर पहुंच के आप जी ने अकाल पुरख वाहगुरु वालों मिले इस अमोलक मनुखा जीवन नू नमस्कार करके सफल कीता है। गुरु नानक साहब जी दी उचारण कीती हुई बाणी श्री जपजी साहब, जिस दी 21 नंबर पौड़ी विच कल आपां कुछ शब्द सांझे कीते सन, इस विच एक पंक्ति है कि स्वस्थ आथ बाणी बरमाओ, सत सुहाण सदा मन चाओ। सदा मन चाओ दे अर्थ ने सदीव खुशी, जिदे विच एक पल भी सोग नहीं आउंदा। ऐसी अवस्था जिदे अंदर बाहरी तौर ते कुछ भी वापर जाए, बारों बारों कुछ भी हुंदा रहे, पर अंदरले पासे एक थां ऐसी बनी रहिंदी जिदी अवस्था अडोल रहिंदी है, उत्थे सदा खुशी है। ऐसा मनुख उहदा जिक्र इत्थे कीता गया है कि जिदे जीवन दे दो हिस्से बन जांदे ने। एक पासे तां शरीरधारी है, शरीर द्वारा बाहर संबंध है, तां इह जिहड़ा संसार है, जिहड़ा इह शरीर है, इत्थों दा एक नियम है कि बंदा इत्थे चिंता तुर रहिंदा है, सोगी रहिंदा है, भज दौड़ करदा है, तां इत्थे कुदरती तौर ते बार बार बोल कबोल भी बोलदा है। पर ज्यों ज्यों गुरु दी कृपा होवे, अंदर नाम विच मन टिके, तां एक दिन इस जीवन दे दो हिस्से हो जांदे ने। एक हिस्सा शरीरधारी, एक हिस्सा अंदरला जिहड़ा शब्द नाल जुड़िया होया है। बस जिदन ये हिस्से दो बन गए, उस दिन साड़ी इत्थे आउणी यात्रा साड़ी सफल हो गई, समझ आ गई ਅੰਦਰਲਾ ਹਿੱਸਾ ਉਹਦੇ ਨਾਲ ਜੁੜਿਆ ਰਿਹਾ, ਬਾਹਰਲਾ ਹਿੱਸਾ ਥੋੜ੍ਹਾ ਜਿਹਾ ਸੰਸਾਰ ਨਾਲ ਜੁੜਿਆ ਰਿਹਾ, ਫਿਰ ਦੁੱਖ ਨਹੀਂ ਆ ਸਕਦਾ। ਜੁਗਤ ਆ ਗਈ ਜਿਉਣ ਦੀ, ਜਿਹਨੂੰ ਭਗਤ ਜੀ ਨੇ ਕਿਹਾ ਕਿ ਹਾਥ ਪਾਏ ਕਰ ਕੰਮ ਸਭ ਚੀਤ ਨਿਰੰਜਨ ਨਾਲ, ਇਸ ਤਰ੍ਹਾਂ ਦੀ ਦਸ਼ਾ ਜਿਹਦੀ ਬਣੀ, ਫਿਰ ਉਹਦੇ ਅੰਦਰਲੇ ਪਾਸੇ ਚਾਓ ਬਣਿਆ ਰਹਿੰਦਾ, ਬਾਹਰ ਭਾਵੇਂ ਕੁਝ ਵੀ ਹੋਵੇ। ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹਨ, ਉਹਨਾਂ ਦਾ ਅੱਜ ਸ਼ਹੀਦੀ ਗੁਰਪੁਰਬ ਹੈ, ਤਾਂ ਉਹਨਾਂ ਦੇ ਜੀਵਨ ਦੇ ਜਿਵੇਂ ਦੋ ਹਿੱਸੇ ਬਣ ਗਏ, ਬਾਰ ਬਾਰ ਤੱਤੀ ਹਵਾ, ਤੱਤੀ ਤਵੀ, ਤੱਤੀ ਰੇਤ, ਦੁੱਖ ਸੁੱਖ ਝਗੜੇ ਕਈ ਕੁਝ ਹੋਇਆ, ਪਰ ਜਿਹੜਾ ਅੰਦਰਲਾ ਪਾਸਾ ਸੀ ਉੱਥੇ ਕੁਝ ਨਹੀਂ ਹੋਇਆ, ਉੱਥੇ ਬਿਲਕੁਲ ਉਸੇ ਤਰ੍ਹਾਂ ਹੀ। ਇਹਨੂੰ ਗੁਰੂ ਸਾਹਿਬ ਨੇ ਕਿਹਾ ਸਤ ਸੁਹਾਣ ਸਦਾ ਮਨ ਚਾਓ। ਇਹ ਅਵਸਥਾ ਹੈ ਗੁਰਮੁਖ ਦੀ ਸੰਪੂਰਨ ਅਵਸਥਾ। ਸਤ ਦਾ ਮਤਲਬ ਸਦਾ ਕਾਇਮ, ਇੱਕ ਚੀਜ਼ ਹੁੰਦੀ ਹੈ ਵਕਤੀ ਤੌਰ 'ਤੇ, ਇੱਕ ਘੰਟੇ ਲਈ, ਮਿੰਟ ਲਈ, ਦਿਨ ਲਈ, ਸਾਲ ਲਈ। ਸਤ ਦਾ ਮਤਲਬ ਹੈ ਸਦਾ ਕਾਇਮ ਰਹਿਣ ਵਾਲੀ, ਜਿਹਦੀ ਕਦੀ ਮੌਤ ਨਹੀਂ ਆਉਂਦੀ, ਜਿਹੜੀ ਹੱਥੋਂ ਨਿਕਲਦੀ ਨਹੀਂ। ਤੁਸੀਂ ਸੁਖਮਣੀ ਸਾਹਿਬ ਵਿੱਚ ਪੜ੍ਹੋਗੇ, ਪ੍ਰਭ ਕੈ ਸਿਮਰਨ ਨਿਹਚਲ ਆਸਣ, ਇਹ ਇੱਕ ਅਵਸਥਾ ਹੈ। ਆਸਣ ਤੇ ਵੈਸੇ 84 ਦੱਸੇ ਗਏ ਨੇ, ਯੋਗ ਮਤ ਵਾਲਿਆਂ ਨੇ ਆਸਣ 84 ਦੱਸੇ। ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਆਸਣ 84 ਇਹ ਵੀ ਕਰ ਕਰ ਰਿਹਾ, ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਏ। ਸਰੀਰ ਦੇ ਆਸਣ ਨੇ, ਗੁਰੂ ਅਰਜਨ ਦੇਵ ਜੀ ਨੇ ਜਿੱਥੇ ਆਸਣ ਦੀ ਗੱਲ ਕੀਤੀ ਕਿ ਪ੍ਰਭ ਕੈ ਸਿਮਰਨ ਨਿਹਚਲ ਆਸਣ, ਉਹ ਧਿਆਨ ਦਾ, ਸੁਰਤ ਦਾ, ਆਤਮਾ ਦਾ ਆਸਣ ਹੈ, ਜਿੱਥੇ ਸਦੀਵ ਇਸ ਤਰ੍ਹਾਂ ਦੀ ਇੱਕ ਜ਼ਿੰਦਗੀ ਬਣੀ ਰਹਿੰਦੀ ਹੈ, ਜਿਹਨੂੰ ਬਾਹਰਲਾ ਹਿੱਸਾ ਅੰਦਰ ਦਖਲ ਅੰਦਾਜ਼ੀ ਨਹੀਂ ਕਰਦਾ, ਉਹ ਬਾਰ ਬਾਰ ਹੁੰਦਾ ਰਹਿੰਦਾ। ਜਿਵੇਂ ਵੇਖੋ ਹਨੇਰੀ ਆਉਂਦੀ ਹੈ, ਝੱਖੜ ਆਉਂਦਾ ਹੈ, ਸਮੁੰਦਰ ਦੇ ਉੱਤੇ ਕਿੰਨੀਆਂ ਕਿੰਨੀਆਂ ਲਹਿਰਾਂ ਆਉਂਦੀਆਂ ਨੇ, ਉੱਚੀਆਂ ਉੱਚੀਆਂ, ਦੋ ਦੋ ਫੁੱਟ, ਚਾਰ ਚਾਰ, ਕਈ ਵਾਰੀ ਸੁਨਾਮੀ ਵੀ ਆ ਜਾਂਦੀ ਹੈ। ਤਾਂ ਉਹ ਲਹਿਰਾਂ ਜਿਹੜੀਆਂ ਨੇ, ਬਾਹਰੋਂ ਵੇਖ ਕੇ ਲੱਗਦਾ ਕਿ ਸਮੁੰਦਰ ਹਿੱਲ ਰਿਹਾ ਹੈ, ਲਹਿਰਾਂ ਉੱਠ ਰਹੀਆਂ ਨੇ, ਪਰ ਜਦੋਂ ਸਮੁੰਦਰ ਦੇ ਵਿੱਚ ਕਿਤੇ 3-4 ਕਿਲੋਮੀਟਰ ਡੂੰਘਾ ਜਾ ਕੇ ਵੇਖੋ, ਉੱਥੇ ਕੁਝ ਨਹੀਂ ਹਿੱਲਦਾ, ਉਹ ਖੜਾ ਰਹਿੰਦਾ ਹੈ, ਉਹ ਬਿਲਕੁਲ ਟਿਕਿਆ ਹੋਇਆ। ਇਸੇ ਤਰ੍ਹਾਂ ਜਿੰਨੇ ਸੁਣਿਆ ਮੰਨਿਆ ਜੋ ਅੱਜ ਬਚਨ ਕਹਿ ਤੇ ਮਨ ਕੀਤਾ ਭਾਉ, ਜਿਸ ਗੁਰਮੁਖ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਪਹਿਲਾਂ ਸੁਰਤ ਦੁਆਰਾ ਸੁਣਿਆ, ਧਿਆਨ ਦੁਆਰਾ ਆਪਣੇ ਅੰਦਰੋਂ ਸੁਣ ਲਿਆ, ਜਾਂ ਆਪ ਬੋਲਿਆ ਤੇ ਆਪ ਸੁਣਿਆ, ਫਿਰ ਉਸ ਸੁਣੇ ਹੋਏ ਨੂੰ ਚੁੱਪ ਕਰਕੇ ਮਨ ਦੇ ਵਿੱਚ ਰੱਖ ਲਿਆ। ਮਨ ਕੀਤਾ ਸੁਣਿਆ ਮੰਨਿਆ, ਮੰਨਣ ਦੇ ਅਰਥ ਨੇ ਅੰਦਰ ਰੱਖ ਲੈਣਾ। ਅੰਦਰ ਜਿਹਨੇ ਟਿਕਾ ਲਿਆ ਤੇ ਟਿਕਾ ਕੇ ਫਿਰ ਉਹਨੂੰ ਮਨ ਕੀਤਾ ਭਾਉ, ਫਿਰ ਉਸ ਟਿਕੇ ਹੋਏ ਨਾਮ ਨੂੰ ਕੀਤਾ ਪ੍ਰੇਮ, ਉਹਦੇ ਅੱਗੇ ਕੀਤੀ ਨਮਸਕਾਰ, ਉਸ ਨਾਮ ਦੀ ਕੀਤੀ ਪੂਜਾ, ਉਸ ਸ਼ਬਦ ਨਾਲ ਜੋੜੀ ਸੁਰਤ ਅੰਦਰ ਬੈਠ ਕੇ ਪਿਆਰ ਵਿੱਚ ਭਿੱਜੀ ਹੋਈ ਸੁਰਤ, ਤਾਂ ਉੱਥੇ ਜੁੜਦਿਆਂ ਜੁੜਦਿਆਂ ਇੱਕ ਵਾਰੀ ਇੱਥੇ ਤੀਰਥ ਬਣ ਗਿਆ। ਉਹਨੂੰ ਕਿਹਾ ਅੰਤਰਗਤ ਤੀਰਥ ਮਲ ਨਾਓ। ਫਿਰ ਜਦੋਂ ਤੀਰਥ 'ਤੇ ਮੈਲ ਲਹਿ ਗਈ ਸਾਰੀ, ਗੁਣ ਪੈਦਾ ਹੋ ਗਏ, ਤਾਂ ਉਦੋਂ ਇਹ ਦਸ਼ਾ ਬਣੀ ਕਿ ਸਤ ਸੁਹਾਣ ਸਦੀਵ ਇੱਕ ਰਸ ਜੀਵਨ, ਜਿੱਥੇ ਦੁੱਖ ਸੁੱਖ ਨਹੀਂ ਵਿਆਪਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤੇ ਨੇ, ਬਾਹਰੋਂ ਵੇਖੀਏ ਤੇ ਜਿੰਨੇ ਦੁੱਖ ਗੁਰੂ ਸਾਹਿਬ ਨੂੰ ਸਰੀਰਕ ਤੌਰ 'ਤੇ ਆਏ, ਸਾਨੂੰ ਤੇ ਉਹਦਾ ਕਿਤੇ ਹਜ਼ਾਰਵਾਂ ਹਿੱਸਾ ਵੀ ਨਹੀਂ। ਜੀਵਨ ਵੇਖੋ, ਕਦੀ ਪੜ੍ਹ ਕੇ ਵੇਖੋ ਉਹਨਾਂ ਦਾ ਜੀਵਨ ਇਤਿਹਾਸ, ਕਿੰਨੀਆਂ ਮੁਸ਼ਕਲਾਂ ਵਿੱਚੋਂ ਗੁਜ਼ਰੇ ਨੇ। ਕਿਤੇ ਤੱਤੀ ਤਵੀ ਤਪ ਰਹੀ ਹੈ, ਕਿਤੇ ਭੱਜ ਦੌੜ ਹੋ ਰਹੀ ਹੈ, ਕਿਤੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਜਾ ਰਿਹਾ ਹੈ, ਕਿਤੇ ਮਾਛੀਵਾੜੇ ਦਾ ਜੰਗਲ ਹੈ, ਕਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗਜ਼ੇਬ ਕੋਲ ਜਾ ਰਹੇ ਨੇ, ਉੱਥੇ ਸਲਾਖਾਂ ਵਾਲੇ ਪਿੰਜਰੇ ਵਿੱਚ ਬੰਦ ਖੜ੍ਹੇ ਨੇ, ਉੱਥੇ ਕਤਲ ਕਰਨ ਦਾ ਹੁਕਮ ਦੇ ਦਿੱਤਾ ਜਾਂਦਾ ਹੈ, ਸਭ ਕੁਝ ਹੋ ਰਿਹਾ। ਪਰ ਇਹ ਸਾਰਾ ਕੁਝ ਉਸ ਸਮੁੰਦਰ ਦੇ ਬਾਹਰ ਹੋ ਰਿਹਾ, ਅੰਦਰ ਕੁਝ ਨਹੀਂ ਹੋ ਰਿਹਾ। ਉੱਥੇ ਸਿਰਫ ਇੱਕੋ ਹੈ, ਸਤ ਸੁਹਾਣ ਸਦਾ ਮਨ ਚਾਓ, ਇਹਨੂੰ ਲੱਭਣਾ ਹੈ, ਬਸ ਇਹਦੇ ਤੱਕ ਜਾਣਾ। ਇਹ ਹੈ ਪ੍ਰਯੋਜਨ ਸਿੱਖ ਦਾ, ਕਿ ਕਰਦਿਆਂ ਕਰਦਿਆਂ, ਸੇਵਾ ਕਰਦਿਆਂ, ਬਾਣੀ ਪੜ੍ਹਦਿਆਂ, ਸਿੱਖੀ ਕਮਾਉਂਦਿਆਂ ਕਮਾਉਂਦਿਆਂ ਸਾਡੇ ਹੱਥ ਵਿੱਚ ਉਹ ਸੂਤਰ ਆ ਜਾਏ, ਉਹ ਕਲਾ ਆ ਜਾਏ, ਉਹ ਜੁਗਤ ਆ ਜਾਏ, ਕਿ ਸਾਡੇ ਬਾਹਰ ਜੋ ਕੁਝ ਵਾਪਰਦਾ ਉਹ ਅੰਦਰ ਨਾ ਜਾਏ, ਬਾਹਰੋਂ ਬਾਹਰੋਂ ਹੋ ਹੀ ਜਾਏ ਸਾਰਾ ਕੁਝ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮੁੱਖ ਕੀ ਬਾਤ ਸ਼ਗਲ ਸਿਉ ਕਰਤਾ, ਮੂੰਹੋਂ ਹੁਣ ਇਸ ਪੱਖ ਦੇ ਵਿੱਚ ਮੂੰਹੋਂ ਜੋ ਮਰਜ਼ੀ ਬੋਲ ਰਿਹਾ ਹੈ ਪਰ ਉਹ ਅੰਦਰ ਨਹੀਂ ਜਾਂਦਾ। ਇਸ ਕਰਕੇ ਕਹਿੰਦੇ ਨੇ ਬ੍ਰਹਮ ਗਿਆਨੀ ਦੇ ਜੀਵਨ ਦੇ ਉੱਤੇ ਬੋਲਣ ਦਾ, ਵੇਖਣ ਦਾ, ਇਹਨਾਂ ਚੀਜ਼ਾਂ ਦਾ ਅਸਰ ਨਹੀਂ ਪੈਂਦਾ। ਉਹ ਕੁਝ ਬੋਲ ਵੀ ਜਾਏ ਨਾ, ਤੁਸੀਂ ਪੜ੍ਹੋਗੇ ਸਵੇਰੇ ਆਸਾ ਦੀਵਾਰ ਦੇ ਸ਼ੰਤ ਦੇ ਅੰਦਰ ਕਿ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਪਾਣੇ, ਰੱਬ ਨੂੰ ਫਿਰ ਵੀ ਚੰਗੇ ਲੱਗਦੇ ਨੇ। ਉਹ ਕਿਉਂ ਲੱਗਦੇ ਨੇ? ਕਿਉਂਕਿ ਉਹਨਾਂ ਦਾ ਜਿਹੜਾ ਇਹ ਬਾਹਰਲਾ ਢਾਂਚਾ ਹੈ ਨਾ, ਹੈ ਤਾਂ ਜੇ ਬੰਦਾ ਬ੍ਰਹਮ ਗਿਆਨੀ ਬਣੇ ਤੇ ਸਿੱਖ ਬਣ ਜਾਏ, ਉਹਦੇ ਤੋਂ ਪਹਿਲਾਂ ਨਹੀਂ। ਉਹਦੇ ਤੋਂ ਪਹਿਲਾਂ ਗਲਤ ਬੋਲਣਾ ਪਾਪ ਹੈ। ਜਦੋਂ ਕੋਈ ਉਹਦੇ ਨਾਲ ਅੰਦਰੋਂ ਜੁੜ ਜਾਏ ਤੇ ਉਹਦੇ ਸਰੀਰ ਦੀ ਬਾਹਰਲੀ ਕਿਰਿਆ ਦਾ ਅੰਦਰ ਪ੍ਰਭਾਵ ਨਹੀਂ ਪੈਂਦਾ। ਮੁੱਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ, ਅੰਦਰ ਨਹੀਂ ਜਾਣ ਦਿੰਦਾ ਉਸਨੂੰ। ਉਹਨੇ ਅੰਦਰ ਇੱਕ ਦਰਵਾਜ਼ਾ ਲਾ ਦਿੱਤਾ ਹੈ ਕਿ ਬਾਹਰਲੇ ਜੀਵਨ ਦਾ ਅੰਦਰ ਪਰਛਾਵਾਂ ਨਹੀਂ ਪੈਣ ਦਿੰਦਾ। ਇਹ ਬਣਦੀ ਬੜੀ ਔਖੀ ਗੱਲ ਹੈ। ਤਾਂ ਉਧਰ ਤੱਕਿਆਂ ਇਉਂ ਲੱਗਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਇੱਕ ਐਸੇ ਜੀਵਨ ਦੀ ਵਿਆਖਿਆ ਕੀਤੀ ਕਿ ਬਾਹਰਲੀ ਜਿਹੜੀ ਤਪਸ਼ ਹੈ ਬੰਦੇ ਦੇ ਅੰਦਰ ਨਾ ਜਾਏ। ਉਹਨਾਂ ਦਾ ਜੀਵਨ ਦੇਖੋ, ਜਿੱਦਣ ਤੋਂ ਉਹ ਸੇਵਾ ਵਿੱਚ ਆਏ ਬਾਹਰੋਂ ਤਪਸ਼ਾਂ ਪੈਣ ਲੱਗ ਪਈਆਂ, ਕਦੀ ਭਰਾ ਦੀਆਂ ਪ੍ਰਿਥੀ ਚੰਦ ਦੀਆਂ, ਕਦੀ ਉਹ ਸਾਜਿਸ਼ ਕਰਦਾ ਉਹਨਾਂ ਦੇ ਇਕਲੌਤੇ ਪੁੱਤਰ ਨੂੰ ਮਰਵਾਉਣ ਵਾਸਤੇ, ਚਾਰ ਵਾਰੀ ਹਮਲੇ ਕਰਵਾਉਂਦਾ ਹੈ, ਪਰ ਬਾਹਰਲੀ ਤਪਸ਼ ਅੰਦਰ ਨਹੀਂ ਜਾਣ ਦਿੱਤੀ। ਕਦੀ ਫਿਰ ਸੁਲਹੀ ਖਾਨ ਚੜ ਕੇ ਆਉਂਦਾ ਹੈ, ਕਦੀ ਸੁਲਭੀ ਖਾਨ ਚੜ ਕੇ ਆਉਂਦਾ, ਕਈ ਕੁਝ ਹੋਇਆ ਹੈ। ਪਰ ਉਹਨਾਂ ਨੇ ਜੀਵਨ ਦੇ ਮਾਨੋ ਦੋ ਹਿੱਸੇ ਕਰ ਦਿੱਤੇ ਕਿ ਮੁੱਖ ਕੀ ਬਾਤ ਸਗਲ ਸਿਉ ਕਰਤਾ, ਫਿਰ ਬਾਹਰਲੇ ਸਰੀਰ ਦੀ ਕਿਰਿਆ ਦਾ ਅਸਰ ਬੰਦੇ ਦੇ ਮਨ ਤੇ ਕੋਈ ਨਹੀਂ ਪੈਂਦਾ, ਭਾਵੇਂ ਕਿ ਉਹ ਫਿਰ ਵੀ ਮਰਿਆਦਾ ਵਿੱਚ ਰਹਿੰਦਾ ਹੈ। ਪਰ ਇਸ ਤਰ੍ਹਾਂ ਦੀ ਦਸ਼ਾ, ਇੱਕ ਸਿੱਖ ਦਾ ਜੀਵਨ ਆਉਂਦਾ ਹੈ ਇਹ ਢਾਕੇ ਵਿੱਚ, ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਹੋਇਆ, ਤਾਂ ਉਹਨੇ ਜਦੋਂ ਉੱਥੇ ਕਈ ਵਾਰੀ ਉਹ ਕਿਸੇ ਨੂੰ ਕਬੋਲ ਵੀ ਬੋਲ ਦਿੰਦਾ ਸੀ, ਕਬੋਲ ਬੋਲਦਾ ਸੀ, ਕਈ ਵਾਰੀ ਬਾਹਰੋਂ ਬਾਹਰੋਂ ਗਲਤ ਵੀ ਬੋਲ ਜਾਂਦਾ। ਤਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ, ਸਾਰਾ ਇਲਾਕਾ ਇਕੱਠਾ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆ ਕੇ ਉਹਨਾਂ ਨੇ ਸ਼ਿਕਾਇਤ ਕਰ ਦਿੱਤੀ ਕਿ ਆਹ ਜਿਹੜਾ ਸਿੱਖ ਹੈ ਇਹ ਸੰਗਤ ਨੂੰ ਬਹੁਤ ਗਲਤ ਬੋਲਦਾ ਹੈ, ਅੱਗੇ ਪਿੱਛੇ ਬੋਲ ਜਾਂਦਾ ਹੈ, ਬੁਰਾ ਭਲਾ ਕਹਿ ਦਿੰਦਾ, ਇਹਦੇ ਸ਼ਬਦ ਠੀਕ ਨਹੀਂ ਹੁੰਦੇ। ਉਸ ਗੁਰਸਿੱਖ ਨੂੰ ਬੁਲਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਸਾਰਿਆਂ ਨੇ ਸੋਚਿਆ ਵੀ ਹੁਣ ਇਹਨੂੰ ਝਿੜਕ ਪਏਗੀ, ਇਹਦੀ ਬੇਇੱਜ਼ਤੀ ਕੀਤੀ ਜਾਏਗੀ, ਇਹਨੂੰ ਦੁਰਕਾਰ ਦਿੱਤਾ ਜਾਏਗਾ, ਪਰ ਨਹੀਂ, ਸਤਿਗੁਰਾਂ ਨੇ ਬੁਲਾਇਆ ਜ਼ਰੂਰ, ਬੁਲਾ ਕੇ ਉਹਦੀ ਬਾਂਹ ਫੜ ਲਈ, ਕੁਝ ਨਹੀਂ ਕਿਹਾ, ਕੋਈ ਗੱਲ ਨਹੀਂ ਕਹੀ, ਕੋਲ ਬਿਠਾ ਲਿਆ। ਸਾਰੇ ਹੈਰਾਨ ਹੋ ਗਏ, ਕਹਿਣ ਲੱਗੇ ਮਹਾਰਾਜ ਇੰਨੇ ਗਲਤ ਬੋਲਣ ਵਾਲੇ ਬੰਦੇ ਨੂੰ ਇੰਨਾ ਸਤਿਕਾਰ, ਅਸੀਂ ਇੰਨੇ ਜਣੇ ਆਏ, ਸਤਿਗੁਰਾਂ ਨੇ ਕਿਹਾ ਭਾਈ ਤੁਸੀਂ ਵੀ ਠੀਕ ਹੋ, ਇਹ ਵੀ ਠੀਕ ਹੈ। ਸੱਚ ਇਹ ਹੈ ਇਸ ਬੰਦੇ ਦੇ ਹੁਣ ਜੀਵਨ ਦੇ ਦੋ ਹਿੱਸੇ ਬਣ ਗਏ ਨੇ, ਇਹ ਬਾਹਰੋਂ ਤੁਹਾਨੂੰ ਗਲਤ ਬੋਲਦਾ ਹੈ ਤੇ ਅੰਦਰੋਂ ਤੁਹਾਡਾ ਭਲਾ ਸੋਚਦਾ ਹੈ, ਅੰਦਰੋਂ ਤੁਹਾਡਾ ਭਲਾ ਕਰਨਾ ਚਾਹੁੰਦਾ ਹੈ। ਇਹਦੇ ਅੰਦਰ ਨਹੀਂ, ਇਹਦਾ ਇਹ ਜਿਹੜੇ ਸ਼ਬਦ ਨੇ ਇਸ ਤਰ੍ਹਾਂ ਹੈ ਕਿ ਜਿਵੇਂ ਪਾਣੀ ਦੇ ਉੱਤੇ ਸੋਟੀ ਲੈ ਕੇ ਲੀਕ ਵਾਹ ਦਿਓ, ਉਸੇ ਟਾਈਮ ਮਿੱਟ ਜਾਂਦੀ ਹੈ। ਇਹਦਾ ਕ੍ਰੋਧ ਇਸ ਤਰ੍ਹਾਂ ਦਾ ਹੈ ਜਿਵੇਂ ਬੱਚੇ ਦਾ ਜੀਵਨ ਹੈ ਨਾ, ਬ੍ਰਹਮ ਗਿਆਨੀ ਤੇ ਬੱਚੇ ਦਾ ਸੁਭਾਵ ਇੱਕ ਹੁੰਦਾ ਹੈ। ਹੁਣੇ ਤੁਸੀਂ ਬੱਚੇ ਨਾਲ ਬੱਚਾ ਜਿਹੜਾ ਉਹਨੂੰ ਕ੍ਰੋਧਿਤ ਹੋ ਕੇ ਕੁਝ ਬੋਲ ਦਿਓ, ਉਹ ਗੁੱਸੇ ਵਿੱਚ ਇੱਕ ਵਾਰੀ ਆਏਗਾ, ਥੋੜੇ ਚਿਰ ਬਾਅਦ ਭੁੱਲ ਜਾਏਗਾ, ਚੇਤੇ ਵਿੱਚ ਨਹੀਂ ਰਹੇਗਾ ਉਸ। ਤਾਂ ਇਹ ਉਹਦੀ ਨਿਸ਼ਾਨੀ ਹੈ ਗੁਰਮੁਖ ਦੀ ਕਿ ਉਹਦੇ ਮਨ ਦੇ ਉੱਤੇ ਜੋ ਕੁਝ ਵੀ ਆਉਂਦਾ ਨਾ ਬਾਹਰੋਂ, ਕ੍ਰੋਧ ਆਇਆ ਜਾਂ ਹੋਰ ਚੀਜ਼ਾਂ ਆਈਆਂ ਮਨ ਦੇ ਉੱਤੇ, ਉਹ ਇਸ ਤਰ੍ਹਾਂ ਨੇ ਜਿਵੇਂ ਪਾਣੀ ਦੇ ਵਿੱਚ ਸੋਟੀ ਲੈ ਕੇ ਲਕੀਰ ਫੇਰਦੇ ਹੋ, ਲਕੀਰ ਬਣਦੀ ਹੈ ਤੇ ਨਾਲੋਂ ਨਾਲ ਮਿੱਟੀ ਜਾਂਦੀ ਹੈ, ਲਕੀਰ ਬਣਦੀ ਹੈ ਤੇ ਨਾਲੋਂ ਨਾਲ ਮਿੱਟੀ ਜਾਂਦੀ, ਉਹਨੂੰ ਯਾਦ ਨਹੀਂ ਰਹਿੰਦਾ ਮੈਂ ਕਿਹਦੇ ਨਾਲ ਲੜਿਆ ਸੀ। ਤੁਸੀਂ ਵੇਖੋਗੇ ਕਿ ਪਰਿਵਾਰਾਂ ਦੇ ਵਿੱਚ, ਸੰਸਾਰ ਦੇ ਵਿੱਚ ਤਾਂ ਇਸ ਤਰ੍ਹਾਂ ਚੱਲਦਾ ਹੈ ਕਿ ਪੰਜ ਪੰਜ ਸਾਲ ਪੁਰਾਣੀਆਂ ਗੱਲਾਂ ਅਸੀਂ ਮਨ ਵਿੱਚ ਲਿਖ ਕੇ ਰੱਖੀਆਂ ਨੇ, ਇਸ ਵਕਤ ਇਹਨੇ ਮੈਨੂੰ ਇਹ ਕਿਹਾ ਸੀ। ਜਦੋਂ ਕਿਤੇ ਬੈਠਕ ਹੁੰਦੀ ਹੈ, ਕਿਤੇ ਇਕੱਠ ਹੁੰਦਾ, ਕਿਤੇ ਲੜਾਈ ਝਗੜਾ ਹੁੰਦਾ, ਤੇ ਉੱਥੇ ਇੱਕ ਇੱਕ ਗੱਲ ਬੰਦਾ ਖੂਬ ਹੂ ਟੁੱਕ ਟੁੱਕ ਕੇ ਕਰਦਾ ਵੀ ਇਹਨੇ ਮੈਨੂੰ ਇੱਥੇ ਕਿਹਾ ਸੀ। ਸਾਰੇ ਸ਼ਬਦ ਯਾਦ ਨੇ, ਸਾਰੇ ਸ਼ਬਦ ਚੇਤੇ ਨੇ। ਇੱਕ ਗੱਲ ਯਾਦ ਰੱਖਣਾ, ਗੁਰਬਾਣੀ ਜੀਵਨ ਦੇ ਵਿੱਚ ਕੰਮ ਕਰ ਰਹੀ ਹੈ, ਇਹਦੀ ਇੱਕ ਨਿਸ਼ਾਨੀ ਹੋਵੇਗੀ। ਕਈ ਕਈ ਗੁਰਮੁਖ ਤੁਸੀਂ ਦੇਖੋਗੇ ਉਹਨਾਂ ਨੂੰ ਕੁਝ ਕੁਝ ਭੁੱਲਣ ਲੱਗ ਪੈਂਦਾ, ਚੇਤਾ ਭੁੱਲਣ ਲੱਗ ਜਾਂਦਾ ਚੀਜ਼ਾਂ ਦਾ। ਜਿਹੜੇ ਜ਼ਿਆਦਾ ਅਭਿਆਸੀ ਨੇ ਉਹਨਾਂ ਦੇ ਜੀਵਨ ਵਿੱਚ ਇੱਕ ਘਟਨਾ ਵਾਪਰਦੀ ਆਰਜ਼ੀ ਤੌਰ 'ਤੇ, ਆਰਜ਼ੀ ਤੌਰ 'ਤੇ ਉਹਨਾਂ ਦੇ ਜੀਵਨ ਵਿੱਚ ਘਟਨਾ ਵਾਪਰਦੀ ਏ, ਕਈ ਵਾਰੀ ਉਹਨਾਂ ਨੂੰ ਭੁੱਲਦਾ ਹੈ, ਚੇਤਾ ਭੁੱਲ ਜਾਂਦਾ ਹੈ। ਆਪਣਾ ਕੋਈ ਨੰਬਰ, ਕੋਈ ਐਡਰੈਸ ਵੀ ਯਤਨ ਕਰਕੇ ਬੜਾ ਉਹਨਾਂ ਨੂੰ ਖੋਜਣਾ ਪੈਂਦਾ ਹੈ, ਬੜਾ ਯਤਨ ਕਰਨਾ ਪੈਂਦਾ ਹੈ ਨਾਂ ਦੱਸਣ ਵਾਸਤੇ, ਐਡਰੈਸ ਦੱਸਣ ਵਾਸਤੇ। ਇਹੋ ਜਿਹਾ ਕੰਮ ਉਹਨਾਂ ਨੂੰ ਚੱਕਰਬਾਜ਼ੀ ਭਾਸਦਾ ਹੈ, ਬੜਾ ਕੁਝ ਭੁੱਲਦਾ ਹੈ। ਪਰ ਇਹਨੂੰ ਕੋਈ ਗਲਤ ਨਾ ਸਮਝਣਾ, ਇਹ ਜੀਵਨ ਵਿੱਚ ਇੱਕ ਠੀਕ ਸਿਗਨਲ ਹੈ ਕਿ ਸੰਸਾਰਕ ਚੀਜ਼ਾਂ ਭੁੱਲਣ ਲੱਗ ਪਈਆਂ। ਇਹਦਾ ਮਤਲਬ ਇਹ ਅਤੀਤ ਨਾਲੋਂ ਸੰਬੰਧ ਟੁੱਟਦਾ ਜਾ ਰਿਹਾ, ਜਿਹੜੀ ਜ਼ਿੰਦਗੀ ਪਹਿਲਾਂ ਲੰਘ ਚੁੱਕੀ ਉਹਦੇ ਨਾਲੋਂ ਅੰਦਰ ਟੁੱਟ ਰਿਹਾ, ਦੂਰ ਹੁੰਦਾ ਜਾ ਰਿਹਾ, ਆਦਮੀ ਵਰਤਮਾਨ ਵਿੱਚ ਆ ਰਿਹਾ, ਉਹਦਾ ਧਿਆਨ ਅੱਗੇ ਪਿੱਛੇ ਨਹੀਂ ਜਾਂਦਾ। ਤਾਂ ਇਸ ਤਰ੍ਹਾਂ ਉਹਦੇ ਅੰਦਰੋਂ ਭੁੱਲਦੀਆਂ ਨੇ। ਉਹਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਵਿਅਕਤੀ ਹੀ ਦੁੱਖਾਂ ਤੋਂ ਛੁੱਟ ਸਕਦਾ ਹੈ, ਉਹਨੂੰ ਜੀਵਨ ਮੁਕਤ ਕਹਿੰਦੇ ਨੇ, ਉਹਦੇ ਬੰਧਨ ਟੁੱਟ ਜਾਂਦੇ ਨੇ, ਉਹ ਕਦੀ ਵੀ ਕ੍ਰੋਧ ਵਿੱਚ ਨਹੀਂ ਆਉਂਦਾ। ਯਾਦ ਰੱਖਣਾ, ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋਏ, ਸਾਈ ਮੀਆਂ ਮੀਰ ਉੱਥੇ ਗਏ ਸਨ, ਜਹਾਂਗੀਰ ਨੇ ਬੁਲਾਇਆ ਸੀ, ਬਿਮਾਰ ਪੈ ਗਿਆ ਸੀ, ਉਹਦੀ ਘਰਵਾਲੀ ਨੂਰ ਜਹਾਂ ਸਾਈ ਮੀਆਂ ਮੀਰ ਦੀ ਸ਼ਾਗਿਰਦ ਸੀ ਲਾਹੌਰ ਵਿੱਚ, ਤਾਂ ਉਹਨੇ ਬੁਲਾਇਆ ਤੇ ਕਿਹਾ ਵੀ ਜਹਾਂਗੀਰ ਮੌਤ ਦੇ ਨੇੜੇ ਆ ਗਿਆ, ਕੋਈ ਦਵਾਈ ਨਹੀਂ ਲੱਗਦੀ, ਕੋਈ ਇਹਨੂੰ ਦੁਆ ਨਹੀਂ ਲੱਗ ਰਹੀ। ਸਾਈ ਮੀਆਂ ਮੀਰ ਜੀ ਦੇ ਨਾਲ ਹੋਰ ਵੀ ਮੰਨੇ ਪਰਮੰਨੇ ਪੀਰ ਫਕੀਰ ਸਨ, ਰੱਬ ਨੂੰ ਪਹੁੰਚੇ ਹੋਏ, ਤਾਂ ਉਹਨਾਂ ਨੇ ਬੇਨਤੀ ਕੀਤੀ, ਅਰਦਾਸ ਕਰੋ ਇਹ ਬਚ ਜਾਏ। ਪਰ ਸਾਈ ਮੀਆਂ ਮੀਰ ਨੇ ਅਰਦਾਸ ਕੀਤੀ, ਕਹਿਣ ਲੱਗਾ ਨਹੀਂ, ਜਿਹਦੇ ਅੱਗੇ ਮੈਂ ਦੁਆ ਕੀਤੀ ਹੈ, ਅਰਦਾਸ ਕੀਤੀ ਹੈ, ਉਹ ਹੁਣ ਆਪਣੇ ਤਖ਼ਤ 'ਤੇ ਨਹੀਂ, ਜਿਸ ਖੁਦਾ ਕੋਲ ਮੈਂ ਅਰਦਾਸ ਕਰਨ ਗਿਆ ਉੱਥੇ ਮਿਲਿਆ ਨਹੀਂ ਮੈਨੂੰ, ਅੱਗੇ ਮਿਲਦਾ ਸੀ, ਉੱਥੇ ਮੈਨੂੰ ਮਿਲਿਆ ਨਹੀਂ, ਕਿਤੇ ਗਿਆ ਹੋਇਆ, ਮੈਂ ਲੱਭ ਲਵਾਂ ਕਿੱਥੇ ਹੈ, ਫਿਰ ਉਹਨੂੰ ਕਹਾਂਗਾ ਵੀ ਜਹਾਂਗੀਰ ਨੂੰ ਠੀਕ ਕਰ ਦਿਓ। ਇੱਕ ਤਰੀਕਾ ਸੀ ਉਹਨਾਂ ਦਾ, ਔਰ ਸੱਚਾਈ ਵੀ ਸੀ। ਫਿਰ ਥੋੜ੍ਹੇ ਚਿਰ ਬਾਅਦ ਕਹਿਣ ਲੱਗੇ, ਜਹਾਂਗੀਰ ਮੈਂ ਉਸ ਖੁਦਾ ਨੂੰ ਲੱਭ ਲਿਆ, ਉਹ ਆਪਣੇ ਤਖ਼ਤ 'ਤੇ ਨਹੀਂ, ਉਹ ਆਪਣੀ ਜੰਨਤ ਵਿੱਚ ਆਪਣੇ ਸੱਚਖੰਡ ਵਿੱਚ ਨਹੀਂ ਹੈ, ਉਹ ਕਿਤੇ ਹੋਰ ਗਿਆ ਸੀ, ਮੈਂ ਖੋਜ ਲਿਆ, ਪੁੱਛਿਆ ਕਿੱਥੇ ਹੈ। ਕਹਿਣ ਲੱਗੇ, ਉਹ ਖੁਦਾ ਗਵਾਲੀਅਰ ਦੇ ਕਿਲ੍ਹੇ ਵਿੱਚ ਇੱਕ ਕਮਰੇ ਵਿੱਚ ਬੈਠਾ, ਤੂੰ ਕੈਦ ਕੀਤਾ ਹੋਇਆ। जहांगीर हैरान हो गया, उहदे जीवन विच हलचल मच गई। कहन लगे यह गल है, इस्लाम ते कदी मनदा ही नहीं भी रब बंदा खुदा हो सकता है। कहन लगे वह गल ठीक है, मैं शरीरां नूं रब नहीं मनदा, पर कई शरीरां दे विच रब इन्ना गूढ़ा हो जाता है, इन्ना प्रगट हो जाता है भी मैं उन्हां नूं रब मनण वास्ते मजबूर हो जाता, यह मेरी मजबूरी है। वह खुदा हुण कहन लगे उहदा रूप ने, फिर जदों छड़े गए, मैं जिहड़ी गल कर रहा सी, जहांगीर ने आजाद किया तो इधर जदों आ के बैठे, सारी गल चली गुरु अर्जन देव जी की शहादत दी। जहांगीर ने कहा दे वास्ते दीवान चंदू जिम्मेवार है, उन्हूं फड़ा दिता गया, सतगुरां दे अगे पेश किया, इहदे नाल जो मर्जी कर लो। उहदा परिवार, उहदा पुत्र भी पेश कर दिता गया, गिरफ्तार कर लिया सिखां ने। गुरु हरगोबिंद साहब वेखो, जिहदा पिता 12 साल की उम्र विच आम हालत विच नहीं, कि जिहदे शरीर दे उत्ते रेता पाया होवे, कई दिन पानी विच उबालिया होवे जिस दे पिता नूं, और तत्ती तवी ते बिठा के फिर पानी विच रोड़िया होवे दरिया विच, मौत भी कई तरह दी हुंदी ना, ता ऐसी हालत विच पिता दी शहादत होई होवे ते उहदा जिहड़ा कातल सामने, जिन्हें एक्शन कीता हथी चंदू सामने खड़ा, उहदा परिवार भी जे एक संसारी मन हुंदा कहिंदे इत्थे कतल कर दिओ, पर इतिहास कहिंदा सतगुरां ने उत्थे कह दिता इन्हां सारिआं नूं रिहा कर दिओ, छड्ड दिओ, इह बचन कहे उन्होंने। एक ही कारण है, क्योंकि उत्थे जिहड़ा क्रोध भी है वह भी इस तरह जिवें पानी दे उत्ते लीक नालों नाल बणदी, नालों नाल मिट जांदी, छड्डण दा हुक्म दिता, छड्ड दिता गया एक वारी। पर भाई बिधी चंद होरां ने कहा भी परिवार छड्ड देने आ, इहनूं नहीं छड्डना असीं, फिर उहनूं नत्थ पा लई, उहनूं मारिया, सबक दिता, ਇਹ ਗੱਲ ਵੱਖਰੀ ਹੈ। ਤਾਂ ਜਿਹਦੇ ਜੀਵਨ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਿ ਜਿਸ ਮਨੁੱਖ 'ਤੇ ਗੁਰੂ ਦੀ ਕਿਰਪਾ ਹੋ ਜਾਏ ਉਹ ਹੀ ਉਹਦੇ ਵਿੱਚ ਲੀਨ ਹੁੰਦਾ ਹੈ, ਔਰ ਉਹਦੇ ਜੀਵਨ ਵਿੱਚ ਦੁੱਖ ਅਤੇ ਸੁੱਖ ਇੱਕ ਬਰਾਬਰ ਹੋ ਜਾਂਦੇ ਨੇ। ਗੁਰ ਕਿਰਪਾ ਜਿਹ ਨਰਕੋ ਕੀਨੀ ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ। ਉਹਦੇ ਜੀਵਨ ਦੀ ਦਸ਼ਾ ਕੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸੁਨੇਹੇ ਅਰ ਭੈ ਨਹੀਂ ਜਾਂ ਕਹਿ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਂ ਕਹਿ, ਲੋਭ ਮੋਹ ਅਭਮਾਨਾ। ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠ ਜਾਂਦਾ, ਉੱਚਾ ਚਲਾ ਜਾਂਦਾ। ਤਾਂ ਇਹ ਜਿਹੜੀ ਇੱਕ ਪੰਗਤੀ ਕਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿ ਸਤ ਸੁਹਾਣ ਸਦਾ ਮਨ ਚਾਓ, ਇਹ ਗੁਰਮੁਖ ਦੇ ਜੀਵਨ ਦੀ ਸਦੀਵ ਕਾਲ ਦੀ ਅਵਸਥਾ ਹੈ। ਇਹ ਪੈਦਾ ਕਿਵੇਂ ਹੁੰਦੀ ਹੈ, ਪ੍ਰਾਪਤ ਕਿਵੇਂ ਹੁੰਦੀ, ਸਾਹਿਬ ਦੇ ਇਹ ਬਚਨ ਥੋੜ੍ਹੇ ਜਿਹਾ ਸਮਝਣ ਵਾਲੇ ਹਨ। ਪੰਕਤੀ ਬੜੀ ਪਿਆਰੀ ਹੈ, ਆਪਾਂ ਆਰੰਭ ਤੋਂ ਅਰਥ ਜੋੜੀਏ। ਸਵਸਥ ਆਤ ਬਾਣੀ ਬਰਮਾਓ, ਟੀਕਿਆਂ ਵਿੱਚ ਜਿਹੜੇ ਅਰਥ ਕੀਤੇ ਗਏ ਇਸ ਪੰਕਤੀ ਦੇ, ਉੱਥੇ ਆਤ ਦੇ ਅਰਥ ਮਾਇਆ ਕੀਤੇ ਗਏ ਨੇ, ਕਈ ਤਰ੍ਹਾਂ ਦੇ ਅਰਥ ਨੇ, ਮੈਂ ਉਹਨਾਂ ਵੱਲ ਨਹੀਂ ਜਾਣਾ ਚਾਹੁੰਦਾ। ਪਰ ਇਹ ਜਿਹੜਾ ਆਤ ਸ਼ਬਦ ਹੈ, ਜੇ ਇਹਦੇ ਅਰਥ ਮਾਇਆ ਕਰੀਏ, ਇਸ ਸਾਰੀ ਪੌੜੀ ਦੇ ਵਿੱਚ ਮਾਇਆ ਦਾ ਕਿਤੇ ਵੀ ਜ਼ਿਕਰ ਹੈ ਨਹੀਂ। ਜਦੋਂ ਵੀ ਕਿਸੇ ਸ਼ਬਦ ਦੇ ਅਰਥ ਕਰਾਂਗੇ ਨਾ, ਉਸ ਸ਼ਬਦ ਦੇ ਵਿੱਚ ਉਹਦੇ ਨਾਲ ਮਿਲਦਾ, ਉਹਨਾਂ ਅਰਥਾਂ ਦੇ ਨਾਲ ਮਿਲਦੇ ਹੋਏ ਅਰਥ ਹੋਣੇ ਚਾਹੀਦੇ ਨੇ, ਤਾਂ ਉਹ ਅਰਥ ਸਹੀ ਮੰਨੇ ਜਾਂਦੇ। ਪਰ ਇਸ ਪੌੜੀ ਦੇ ਵਿੱਚ ਆਤ ਸ਼ਬਦ ਦੇ ਅਰਥ ਭਾਵੇਂ ਮਾਇਆ ਹੈਣ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਪਰ ਇਸ ਪੌੜੀ ਵਿੱਚ ਕਿਤੇ ਵੀ ਮਾਇਆ ਦਾ ਟੌਪਿਕ ਨਹੀਂ ਚੱਲਦਾ, ਮਾਇਆ ਦਾ ਰੂਪ ਨਹੀਂ ਦਰਸਾਇਆ ਗਿਆ। ਇਹਦੇ ਵਿੱਚ ਤੇ ਆਰੰਭ ਦੇ ਅੰਦਰ ਤੀਰਥਾਂ ਦਾ ਜ਼ਿਕਰ ਹੈ, ਫਿਰ ਨਾਮ ਨੂੰ ਸੁਣਨ ਤੇ ਮੰਨਣ ਤੇ ਤੀਰਥ ਇਸ਼ਨਾਨ ਅੰਤਰਗਤ ਇਸ਼ਨਾਨ ਕਰਨ ਦੀ ਗੱਲ ਹੈ, ਅੱਗੇ ਗੁਣਾਂ ਨੂੰ ਧਾਰਨ ਕਰਨ ਦੀ ਗੱਲ ਹੈ, ਇਸ ਤੋਂ ਅੱਗੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਦੀ ਬੇਅੰਤਤਾ ਦੱਸੀ ਗਈ ਵੀ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਕਿਤੇ ਵੀ ਮਾਇਆ ਦਾ ਕੋਈ ਵੀ ਵਿਸ਼ਾ ਹੈ ਨਹੀਂ, ਇਸ ਕਰਕੇ ਇਹ ਜਿਹੜਾ ਲਫ਼ਜ਼ ਹੈ ਸਵਸਥ ਆਥ ਬਾਣੀ ਬਰਮਾਓ, ਤੁਸੀਂ ਜਪਜੀ ਸਾਹਿਬ ਹਰ ਰੋਜ਼ ਪੜ੍ਹਦੇ ਹੋ ਅਤੇ ਘੱਟੋ ਘੱਟ ਇਸ ਵਕਤ ਦੇ ਅੰਦਰ ਸਿੱਖ ਨੂੰ ਇਹ ਯਤਨ ਕਰਨਾ ਚਾਹੀਦਾ ਕਿ ਉਹਨੂੰ ਜਪਜੀ ਸਾਹਿਬ ਦੇ ਜ਼ਿਆਦਾ ਡੂੰਘੇ ਨਹੀਂ ਅਤੇ ਕੁਝ ਨਾ ਕੁਝ ਅਰਥ ਪੜ੍ਹਨੇ ਸਿੱਖਣੇ ਜ਼ਰੂਰ ਚਾਹੀਦੇ, ਉਹਦੇ ਉੱਤੇ ਟਾਈਮ ਲਾਉਣਾ ਚਾਹੀਦਾ ਕਿਉਂਕਿ ਰੋਜ਼ ਪੜ੍ਹਨ ਵਾਲੀ ਬਾਣੀ ਹੈ, ਹਰ ਰੋਜ਼ ਪੜ੍ਹੀ ਜਾਂਦੀ ਹੈ ਅਤੇ ਜਦੋਂ ਅਰਥਾਂ ਦੇ ਨਾਲ ਬਾਣੀ ਪੜ੍ਹੀ ਜਾਏ, ਪਹਿਲਾਂ ਸਮਝ ਆਏ ਹੋਣ ਅਤੇ ਬੰਦਾ ਪੜ੍ਹੇ, ਉਹਦੇ ਪੜ੍ਹਨ ਦਾ ਰੂਪ ਰੇਖਾ ਜਿਹੜਾ ਆਨੰਦ ਹੈ ਉਹਦੇ ਵਿੱਚ ਬੜੀ ਤਬਦੀਲੀ ਆ ਜਾਂਦੀ ਹੈ, ਫਰਕ ਪੈ ਜਾਂਦਾ। ਤਾਂ ਇਸ ਥਾਂ 'ਤੇ ਧਿਆਨ ਦੇਣਾ, ਸਵਸਥ ਆਥ ਬਾਣੀ ਬਰਮਾਓ, ਇਹਦੇ ਅਰਥ ਨੇ ਸੋ ਦੇ ਅਰਥ ਨੇ ਸੁੰਦਰ, ਜਿਹੜਾ ਬਿਲਕੁਲ ਸੋਹਣਾ ਹੈ, ਜਿਹਦੇ ਅੰਦਰ ਬੜੀ ਸੁੰਦਰਤਾ ਹੈ। ਅਸਤ ਦੇ ਅਰਥ ਨੇ ਜਿਵੇਂ ਸੂਰਜ ਅਸਤ ਹੁੰਦਾ ਹੈ, ਡੁੱਬਦਾ ਹੈ, ਜਿਵੇਂ ਸੂਰਜ ਡੁੱਬਦਾ ਹੈ ਨਾ, ਉਹਨੂੰ ਕਹਿੰਦੇ ਨੇ ਸੂਰਜ ਅਸਤ ਹੋ ਗਿਆ। ਸੋ ਅਸਤ ਆਥ, ਆਥ ਦੇ ਅਰਥ ਨੇ ਆਥਨ ਵੇਲਾ, ਸ਼ਾਮ ਦੇ ਵੇਲੇ ਸੂਰਜ ਅਸਤ ਹੁੰਦਾ ਹੈ। ਆਮ ਤੌਰ 'ਤੇ ਪੰਜਾਬੀ ਦੇ ਅੰਦਰ ਆਥ ਜਿਹੜਾ ਸ਼ਬਦ ਹੈ, ਆਥਨ ਵੇਲੇ ਨੂੰ, ਸ਼ਾਮ ਵੇਲੇ ਨੂੰ ਆਥਨ ਵੇਲਾ ਕਹਿੰਦੇ ਨੇ ਪੁਰਾਣੀ ਪੰਜਾਬੀ ਦੇ ਵਿੱਚ, ਬੋਲੀ ਦੇ ਵਿੱਚ। ਅੱਜ ਵੀ ਇਹ ਸ਼ਬਦ ਪਿੰਡਾਂ ਦੇ ਵਿੱਚ ਵਰਤਿਆ ਜਾਂਦਾ, ਆਥਨ ਵੇਲਾ, ਸ਼ਾਮ ਦਾ ਵਕਤ, ਜਦੋਂ ਸੂਰਜ ਡੁੱਬਦਾ ਹੈ। ਸੂਰਜ ਡੁੱਬ ਜਾਂਦਾ ਪਰ ਉਹਦੀ ਲਾਲੀ ਬਚ ਜਾਂਦੀ, ਉਸ ਵਕਤ ਦਾ ਜਿਹੜਾ ਸੁਹਾਵਣਾ ਟਾਈਮ ਵਕਤ ਹੁੰਦਾ ਹੈ, ਉਹਦਾ ਨਕਸ਼ਾ ਖਿੱਚਿਆ ਗਿਆ ਇੱਥੇ। ਸਵਸਥ ਆਥ, ਅਸਤ ਦਾ ਅਰਥ ਹੈ ਡੁੱਬ ਜਾਣਾ, ਲੀਨ ਹੋ ਜਾਣਾ। ਆਥ ਦਾ ਅਰਥ ਹੈ ਜਿਵੇਂ ਸ਼ਾਮ ਨੂੰ ਸੂਰਜ ਡੁੱਬਦਾ ਹੈ। ਜੇ ਕਿਸੇ ਮਨੁੱਖ ਦੀ ਸੁਰਤ ਇਸ ਤਰ੍ਹਾਂ ਬਾਣੀ ਬਰਮਾਓ, ਬਰਮਾਓ ਦੇ ਅਰਥ ਨੇ ਬ੍ਰਹਮਾ ਪਰਮਾਤਮਾ, ਅਕਾਲ ਪੁਰਖ ਦੀ ਬਾਣੀ ਦੇ ਵਿੱਚ ਜੇ ਕਿਸੇ ਮਨੁੱਖ ਦਾ ਮਨ ਇਸ ਤਰ੍ਹਾਂ ਲੀਨ ਹੋ ਜਾਏ ਜਿਵੇਂ ਸ਼ਾਮ ਨੂੰ ਸੂਰਜ ਡੁੱਬਦਾ ਹੈ, ਧਿਆਨ ਦੇਣਾ, ਜੇ ਕਿਸੇ ਨੂੰ ਇਹ ਕਲਾ ਆ ਜਾਏ ਆਪਣੇ ਮਨ ਨੂੰ ਸ਼ਬਦ ਦੇ ਵਿੱਚ ਲੀਨ ਕਰਨ ਦੀ, ਨਾਮ ਦੇ ਵਿੱਚ ਆਪਣੇ ਆਪ ਨੂੰ ਖਤਮ ਕਰਨ ਦੀ, ਜੇ ਕਿਸੇ ਨੂੰ ਇਹ ਜੁਗਤ ਦਾ ਪਤਾ ਲੱਗ ਜਾਏ, ਜੇ ਕੋਈ ਮਨੁੱਖ ਇਹ ਕੰਮ ਕਰੇ ਕਿ ਉਹ ਆਪਣੀ ਸੁਰਤ ਨੂੰ, ਆਪਣੇ ਜੀਵਨ ਨੂੰ, ਆਪਣੇ ਆਪੇ ਨੂੰ ਬਾਣੀ ਪੜ੍ਹਦਿਆਂ ਪੜ੍ਹਦਿਆਂ ਬਾਣੀ ਦੇ ਵਿੱਚ ਲੀਨ ਹੋ ਜਾਏ, ਬਾਣੀ ਉੱਥੇ ਰਹਿ ਜਾਏ, ਪੜ੍ਹਨ ਵਾਲਾ ਨਾ ਬਚੇ, ਪੜ੍ਹਨ ਵਾਲਾ ਕੇਵਲ ਥੋੜ੍ਹਾ ਥੋੜ੍ਹਾ ਮਹਿਸੂਸ ਕਰੇ ਮੈਂ ਪੜ੍ਹ ਰਿਹਾ, ਬਾਕੀ ਸਾਰਾ ਸਰੀਰ ਨਾਮ ਨਾਲ, ਬਾਣੀ ਨਾਲ ਹੀ ਭਰਿਆ ਜਾਏ। ਇੰਨਾ ਉਹਨੂੰ ਪਿਆਰ ਨਾਲ ਜਪੇ, ਇੰਨਾ ਉਹਨੂੰ ਧਿਆਨ ਨਾਲ ਜਪੇ ਕਿ ਜਪਦਿਆਂ ਜਪਦਿਆਂ ਸੁਰਤ ਜਿਹੜੀ ਇਹ ਦੇਹ ਤੋਂ ਹੀ ਪਾਰ ਚਲੀ ਜਾਏ, ਦੇਹ ਦੇ ਵਿੱਚ ਰਵੇ ਨਾ, ਉੱਥੇ ਨਾ ਰਵੇ, ਉਹਦਾ ਧਿਆਨ ਹੀ ਉਹਦੇ ਵਿੱਚ ਸਾਰੇ ਦਾ ਸਾਰਾ ਟਿਕ ਜਾਏ। ਉਹਨੂੰ ਕਹਿੰਦੇ ਨੇ ਕਿ ਲੀਨ ਹੋ ਜਾਣਾ, ਡੁੱਬ ਜਾਣਾ, ਉਹਦੇ ਵਿੱਚ ਆਪਣੇ ਆਪ ਨੂੰ ਵਿੱਚ ਸ਼ਬਦ ਦੇ ਵਿੱਚ ਲੀਨ ਕਰ ਦੇਣਾ। ਸਤਿਗੁਰਾਂ ਨੇ ਇੱਥੇ ਬਚਨ ਕੀਤੇ, ਜਦੋਂ ਕਿਸੇ ਦਾ ਮਨ ਨਾਮ ਦੇ ਅੰਦਰ, ਪਰਮਾਤਮਾ ਦੀ ਬਾਣੀ ਦੇ ਅੰਦਰ ਇਸ ਤਰ੍ਹਾਂ ਲੀਨ ਹੋ ਜਾਂਦਾ ਹੈ ਜਿਵੇਂ ਸੂਰਜ ਸ਼ਾਮ ਨੂੰ ਅਸਤ ਹੁੰਦਾ ਹੈ, ਇਸ ਤਰ੍ਹਾਂ ਜਦੋਂ ਕੋਈ ਆਪਣੇ ਆਪ ਨੂੰ ਸ਼ਬਦ ਦੇ ਵਿੱਚ ਲੀਨ ਕਰ ਲੈਂਦਾ ਹੈ ਤਾਂ ਉਹਦੇ ਤੋਂ ਬਾਅਦ ਜਿਹੜੀ ਦਸ਼ਾ ਬਣਦੀ ਹੈ ਉਹਨੂੰ ਕਹਿੰਦੇ ਸਤ ਸੁਹਾਣ, ਸਦਾ ਮਨ ਚਾਓ। ਉਹਦੇ ਤੋਂ ਬਾਅਦ ਇਹ ਦਸ਼ਾ ਉਸ ਮਨੁੱਖ ਦੇ ਜੀਵਨ ਵਿੱਚ ਬਣ ਜਾਂਦੀ ਹੈ, ਸਦੀਵ ਕਾਲ ਵਾਸਤੇ ਉਹਦੇ ਮਨ ਵਿੱਚ ਸੁਹਾਣ ਦਾ ਮਤਲਬ ਸੁਹਾਵਣਾਪਣ ਆ ਜਾਂਦਾ, ਉਹਦੇ ਜੀਵਨ ਦੇ ਵਿੱਚ ਸੁਹਾਵਾਪਣ ਆ ਜਾਂਦਾ ਹੈ। ਤਾਂ ਇਹ ਜਿਹੜੇ ਵਚਨ ਨੇ ਇਹਨਾਂ ਦੇ ਵਿੱਚ ਸਾਧਨਾ ਦੀ ਇੱਕ ਬੜੀ ਵੱਡੀ ਤਰੀਕੇ ਦੇ ਨਾਲ ਸਤਿਗੁਰਾਂ ਨੇ ਦੱਸਿਆ ਕਿ ਆਪਣੇ ਆਪ ਨੂੰ ਉਹਦੇ ਵਿੱਚ ਲੀਨ ਕਿਵੇਂ ਕਰਨਾ, ਆਪਣੇ ਆਪ ਨੂੰ ਉਹਦੇ ਵਿੱਚ ਡੋਬਣਾ ਕਿਵੇਂ ਹੈ, ਆਪਣੇ ਆਪ ਨੂੰ ਉਹਦੇ ਵਿੱਚ ਇਸ਼ਨਾਨ ਕਿਵੇਂ ਕਰਾਉਣਾ। ਜਿਵੇਂ ਪਹਿਲੀਆਂ ਪੰਕਤੀਆਂ ਦੇ ਵਿੱਚ ਬਚਨ ਕੀਤੇ ਕਿ ਅੰਤਰਗਤ ਤੀਰਥ ਮਲ ਨਾਓ, ਆਪਣੇ ਆਪ ਨੂੰ ਸ਼ਬਦ ਵਿੱਚ ਲੀਨ ਕਿਵੇਂ ਕਰਨਾ, ਉਹਦੇ ਅੰਦਰ ਆਪਣੇ ਆਪ ਨੂੰ ਧੋਣਾ ਕਿਵੇਂ ਹੈ। ਤਾਂ ਆਰੰਭ ਤੋਂ ਸ਼ੁਰੂ ਕਰੀਏ, ਇਹ ਅਵਸਥਾ ਕਿਹਨਾਂ ਨੂੰ ਪ੍ਰਾਪਤ ਹੋਈ, ਥੋੜ੍ਹਾ ਜਿਹਾ ਜੋੜ ਜੋੜਨ ਵਾਸਤੇ, ਨਾਲ ਇਕੱਠਾ ਕਰਨ ਵਾਸਤੇ ਫਿਰ ਮੈਂ ਅਰਥ ਕਰਾਂ ਕਿ ਜਿਨ੍ਹਾਂ ਨੇ ਸੁਣਿਆ, ਮੰਨਿਆ ਔਰ ਮਨ ਕੀਤਾ ਭਾਉ, ਮਨ ਵਿੱਚ ਪ੍ਰੇਮ ਕੀਤਾ ਅਕਾਲ ਪੁਰਖ ਦੇ ਪ੍ਰਤੀ, ਅੰਤਰਗਤ ਤੀਰਥ ਮਲ ਨਾਓ, ਉਹਨਾਂ ਨੇ ਆਪਣੇ ਆਪੇ ਦਾ ਅੰਦਰ ਇਸ਼ਨਾਨ ਕਰਾਇਆ। ਫਿਰ ਜਦੋਂ ਇਹ ਸਾਰਾ ਕੁਝ ਕਰਦਿਆਂ ਕਰਦਿਆਂ ਸਤਿਗੁਰਾਂ ਨੇ ਬਚਨ ਕੀਤੇ ਕਿ ਸਭ ਗੁਣ ਤੇਰੇ ਮੈਂ ਨਾ ਹੀ ਕੋਏ। ਇੱਕ ਦਿਨ ਐਸੀ ਦਸ਼ਾ ਬਣੀ ਕਿ ਐਸੇ ਮਨੁੱਖ ਦੇ ਜੀਵਨ ਦੇ ਵਿੱਚੋਂ ਗੁਣ ਪ੍ਰਗਟ ਹੋ ਗਏ, ਗੁਣ ਬਾਹਰ ਆ ਗਏ, ਗੁਣਾਂ ਦੀ ਖੁਸ਼ਬੂ ਆਉਣ ਲੱਗ ਪਈ, ਉਹਦੇ ਕੰਮਾਂ ਦੇ ਵਿੱਚੋਂ ਗੁਣਾਂ ਦੀ ਸੁਗੰਧੀ ਆਉਣ ਲੱਗ ਪਈ, ਚੰਗਾ ਸੁਭਾਅ ਪ੍ਰਗਟ ਹੋ ਗਿਆ, ਉਹਦਾ ਜੀਵਨ ਆਨੰਦ ਨਾਲ ਭਰਿਆ ਗਿਆ, ਸਾਰੇ ਸ਼ੁਭ ਗੁਣ ਜਿਹੜੇ ਨਾਮ ਦੇ ਵਿੱਚ ਨੇ, ਸਾਰੇ ਸ਼ੁਭ ਜਿਹੜੇ ਅੰਦਰਲੇ ਸੁਭਾਅ ਨੇ ਜਿਹੜੇ ਸ਼ਬਦ ਦੇ ਵਿੱਚ ਨੇ, ਸਾਰੇ ਉਹਦੇ ਵਿੱਚੋਂ ਬਾਹਰ ਪ੍ਰਗਟ ਹੋਣ ਲੱਗ ਪਏ, ਬਾਹਰ ਆਉਣ ਲੱਗ ਪਏ। ਪਰ ਜਦੋਂ ਉਹਨੂੰ ਮਿਲੇ, ਉਹਨੇ ਇਹ ਨਹੀਂ ਕਿਹਾ ਕਿ ਮੇਰੀ ਆਪਣੀ ਮਿਹਨਤ ਦੇ ਨਾਲ ਇਹ ਸਭ ਕੁਝ ਮਿਲਿਆ। ਹਜ਼ੂਰ ਕਹਿੰਦੇ ਸਭ ਗੁਣ ਤੇਰੇ ਮੈਂ ਨਾ ਹੀ ਕੋਏ। ਪਤਾ ਲੱਗਾ ਮੈਂ ਨਾ ਹੀ ਕੋਏ ਦੇ ਅਰਥ ਨੇ ਮੈਂ ਜਿਹੜਾ ਜੀਵਨ ਜੀ ਰਿਹਾ ਸੀ ਉਹ ਤੇ ਕੁਝ ਵੀ ਨਹੀਂ ਇਹਦੇ ਅੱਗੇ। ਸਭ ਗੁਣ ਤੇਰੇ, ਜੋ ਹੁਣ ਤੇਰੀ ਬਖਸ਼ਿਸ਼ ਦੇ ਨਾਲ, ਤੇਰੀ ਰਹਿਮਤ ਦੇ ਨਾਲ ਜੀਵਨ ਮਿਲਿਆ, ਇਹਦੇ ਅੱਗੇ ਤੇ ਉਹ ਪਹਿਲਾ ਜੀਵਨ ਕੁਝ ਵੀ ਨਹੀਂ ਸੀ, ਜਿਹਨੂੰ ਮੈਂ ਜੱਫਾ ਮਾਰਿਆ ਸੀ, ਜਿਹਨੂੰ ਮੈਂ ਫੜਿਆ ਹੋਇਆ ਸੀ, ਜਿਹਨੂੰ ਮੈਂ ਜ਼ਿੰਦਗੀ ਸਮਝ ਰਿਹਾ ਸੀ, ਉਹ ਤੇ ਇਹਦੇ ਅੱਗੇ ਤੁੱਛ ਹੋ ਗਿਆ, ਛੋਟਾ ਹੋ ਗਿਆ, ਬੇਕਾਰ ਹੋ ਗਿਆ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਉਹ ਫਿਰ ਇੱਕ ਐਸੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ, ਔਰ ਉਹਨੂੰ ਇਹ ਵੀ ਪਤਾ ਲੱਗ ਜਾਂਦਾ ਵਿਣ ਗੁਣ ਕੀਤੇ ਭਗਤ ਨਾ ਹੋਏ। ਜਿੰਨਾ ਚਿਰ ਇਹ ਗੁਣ ਅੰਦਰ ਧਾਰਨ ਨਾ ਕਰੀਏ ਬੰਦਗੀ ਸਿਰੇ ਨਹੀਂ ਚੜ੍ਹਦੀ। ਜਿਨ੍ਹਾਂ ਨੇ ਇਸ ਤਰ੍ਹਾਂ ਸੁਣ ਲਿਆ, ਮੰਨ ਲਿਆ, ਮਨ ਵਿੱਚ ਪ੍ਰੇਮ ਕੀਤਾ, ਅੰਤਰਗਤ ਤੀਰਥ ਤੇ ਇਸ਼ਨਾਨ ਕਰ ਲਿਆ, ਫਿਰ ਉਹਨਾਂ ਦਾ ਸਾਰਾ ਜੀਵਨ ਝੁੱਕ ਗਿਆ, ਜਿਵੇਂ ਸੂਰਜ ਡੁੱਬਣ ਵੇਲੇ ਝੁੱਕਦਾ ਜਾਂਦਾ ਹੈ, ਨੀਵਾਂ ਹੁੰਦਾ ਜਾਂਦਾ ਹੈ, ਨਮਸਕਾਰ ਜਿਵੇਂ ਕਰਦਾ ਉਹ ਧਰਤੀ ਨੂੰ ਡੁੱਬਣ ਲੱਗਿਆਂ। ਸ਼ਾਮ ਦੇ ਵਕਤ ਜਿਵੇਂ ਸੂਰਜ ਜਿਉਂ ਜਿਉਂ ਝੁੱਕਦਾ ਹੈ, ਬ੍ਰਹਿਮੰਡ ਦੇ ਵਿੱਚ ਸੁਹਾਵਣਾਪਣ ਪੈਦਾ ਹੁੰਦਾ ਹੈ। ਜਦੋਂ ਸੂਰਜ ਸ਼ਿਖਰ ਦੁਪਹਿਰ ਵਿੱਚ ਹੁੰਦਾ ਹੈ, ਕ੍ਰੋਧਿਤ ਹੁੰਦਾ ਹੈ, ਉਹਦੇ ਵਿੱਚ ਅੱਗ ਵਸਦੀ ਹੈ, ਉਹ ਗਰਮਾਇਸ਼ ਪੈਦਾ ਕਰਦਾ ਹੈ। ਪਰ ਜਿਉਂ ਜਿਉਂ ਸੂਰਜ ਵਕਤ ਨਾਲ ਇਸ ਐਂਗਲ ਤੇ ਝੁੱਕਦਾ ਹੈ, ਪੱਛਮ ਵੱਲ ਝੁਕੀ ਜਾਂਦਾ ਹੈ, ਝੁਕੀ ਜਾਂਦਾ ਹੈ, ਨੀਵਾਂ ਹੋ ਹੀ ਜਾਂਦਾ ਹੈ, ਹੋਰ ਨੀਵਾਂ ਹੋ ਹੀ ਜਾਂਦਾ ਹੈ, ਇੱਕ ਦਿਨ ਇੰਨਾ ਨੀਵਾਂ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਬਿਲਕੁਲ ਖਤਮ ਕਰਨ ਦੇ ਨੇੜੇ ਆ ਜਾਂਦਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਸੂਰਜ ਦਾ ਡੁੱਬਣਾ, ਸੂਰਜ ਦਾ ਅਸਤ ਹੋ ਜਾਣਾ। ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਜਿਹੜਾ ਸਾਡਾ ਆਪਣਾ ਹੰਕਾਰ ਹੈ, ਗੁਰੂ ਸਾਹਿਬ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਨਾਲ ਇਹ ਝੁਕਣਾ ਸ਼ੁਰੂ ਹੋ ਜਾਏ, ਸਾਡਾ ਆਪਣਾ ਜਿਹੜਾ ਆਪ ਹੈ ਝੁਕੀ ਜਾਏ, ਝੁਕੀ ਜਾਏ, ਨੀਵਾਂ ਹੋਈ ਜਾਏ, ਨਿਮਰਤਾ ਵਿੱਚ ਚਲਾ ਜਾਏ, ਹੋਰ ਨਿਮਰਤਾ ਵਿੱਚ ਚਲਾ ਜਾਏ, ਇੱਕ ਦਿਨ ਇੰਨਾ ਨੀਵਾਂ ਹੋ ਜਾਏ ਕਿ ਉਹ ਆਪਣੇ ਆਪ ਨੂੰ ਲੀਨ ਕਰਨ ਵਾਸਤੇ ਰਾਜ਼ੀ ਹੋ ਜਾਏ, ਤਾਂ ਉਹਨੂੰ ਕਿਹਾ ਸਵਸਥ। ਜਦੋਂ ਆਪਣਾ ਆਪ ਉਹਦੇ ਵਿੱਚ ਅਸਤ ਹੋ ਜਾਂਦਾ, ਇਹ ਇੱਕ ਸ਼ਹਾਦਤ ਦੀ ਇੱਕ ਅਖੀਰਲੀ ਮੰਜ਼ਿਲ ਹੈ, ਧਿਆਨ ਦੇਣਾ, ਆਪਣੇ ਆਪ ਨੂੰ ਖਤਮ ਕਰਨਾ। ਥੋੜ੍ਹਾ ਜਿਹਾ ਜ਼ਿਕਰ ਵਿੱਚ ਕਰਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ। ਸ਼ਹੀਦ ਜਿਹੜਾ ਹੈ ਉਹ ਆਪਣੇ ਆਪ ਨੂੰ ਬੰਦਗੀ ਕਰਨ ਵਾਲਾ ਪੁਰਸ਼ ਇੱਕ ਦਿਨ ਇਸ ਮੁਕਾਮ ਤੇ ਪਹੁੰਚ ਜਾਂਦਾ ਹੈ, ਬੰਦਗੀ ਕਰਦਿਆਂ ਕਰਦਿਆਂ, ਭਾਵੇਂ ਉਹ ਸੰਸਾਰ ਦੇ ਵਿੱਚੋਂ ਵੀ ਰੱਬ ਨੂੰ ਦੇਖਦਾ ਹੈ, ਇਹ ਵਿਸ਼ ਸੰਸਾਰ ਤੁਮ ਜੇ ਦੇਖਦੇ ਹਰ ਕਾ ਰੂਪ ਹੈ, ਪਰ ਉਹ ਬੰਦਗੀ ਕਰਦਿਆਂ ਕਰਦਿਆਂ ਇੱਕ ਐਸੀ ਦੁਨੀਆ ਨੂੰ ਲੱਭ ਲੈਂਦਾ ਹੈ ਕਿ ਉਹ ਫਿਰ ਇਸ ਦੁਨੀਆ ਨੂੰ ਛੱਡਣਾ ਚਾਹੁੰਦਾ, ਇੱਥੋਂ ਵਾਲੀ ਨੂੰ ਬਿਲਕੁਲ ਪੂਰੇ ਤੌਰ ਤੇ ਆਪਣੇ ਆਪ ਨੂੰ ਖਤਮ ਕਰਨਾ ਚਾਹੁੰਦਾ, ਲੀਨ ਕਰਨਾ ਚਾਹੁੰਦਾ, ਇਹ ਇੱਕ ਅਵਸਥਾ ਬਣਦੀ ਹੈ। ਤਾਂ ਜਿਨ੍ਹਾਂ ਵਿੱਚ ਇਹ ਅਵਸਥਾ ਆ ਗਈ ਉਹ ਸ਼ਹੀਦ, ਖੁਸ਼ੀ ਨਾਲ ਉਹਨਾਂ ਨੇ ਸ਼ਹੀਦੀ ਨੂੰ ਚੁਣਿਆ। ਸ਼ਹੀਦਾਂ ਦੀ ਦੁਨੀਆ ਵਿੱਚ ਤੁਸੀਂ ਵੇਖਦੇ ਹੋ, ਸਾਰੀਆਂ ਕੌਮਾਂ ਨਾਲੋਂ ਅਸੀਂ ਕਹਿੰਦੇ ਹਾਂ ਸਿੱਖ ਜਗਤ ਵਿੱਚ ਸ਼ਹੀਦ ਜ਼ਿਆਦਾ ਹੋਏ, ਔਰ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਕੰਸੈਪਟ ਦਿੱਤਾ ਗਿਆ ਹੈ ਕਿ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਇਹ ਵਿਸ਼ਾ ਤਾਂ ਦਿੱਤਾ ਗਿਆ ਕਿਉਂਕਿ ਇਸ ਕੌਮ ਦੇ ਵਿੱਚ ਬੰਦਗੀ ਵੀ ਜ਼ਿਆਦਾ ਹੈ, ਭਾਵੇਂ ਸਾਰੀਆਂ ਕੌਮਾਂ ਵਿੱਚ ਭਗਤੀ ਹੈ ਪਰ ਬੰਦਗੀ ਦੀ ਭਰਮਾਰ ਹੈ, ਜ਼ਿਆਦਾ ਲੰਮਾ ਦਿੱਤਾ ਗਿਆ ਸਮਾਂ ਬੰਦਗੀ ਦਾ। ਤਾਂ ਸਤਿਗੁਰਾਂ ਨੇ ਜਿਹੜੀ ਸ਼ਹੀਦ ਦੀ ਦੁਨੀਆ ਹੈ ਉਹ ਆਪਣੇ ਆਪ ਆਪਣੇ ਇਸ ਸਰੀਰ ਨੂੰ ਖਤਮ ਕਰਨਾ ਚਾਹੁੰਦਾ ਹੈ, ਇਹਨੂੰ ਇੱਕ ਰੁਕਾਵਟ ਸਮਝਦਾ ਹੈ, ਇਹਨੂੰ ਪਾਸੇ ਕਰਨਾ ਚਾਹੁੰਦਾ ਹੈ, ਔਰ ਫਿਰ ਉਹ ਚਾਹੁੰਦਾ ਵੀ ਇਹਨੂੰ ਲੇਖੇ ਵਿੱਚ ਲਾ ਦਿਆਂ, ਲੋਕਾਂ ਦੇ ਭਲੇ ਵਾਸਤੇ ਵਰਤ ਲਵਾਂ, ਇਹ ਖੂਨ ਕਿਤੇ ਅਜਾਈ ਨਾ ਚਲਾ ਜਾਏ। ਗੁਰੂ ਅਰਜਨ ਦੇਵ ਜੀ ਨੂੰ ਪਤਾ ਸੀ, ਕੰਮ ਤਾਂ ਉਹਨਾਂ ਨੇ ਸਾਰੇ ਕਰ ਲਏ ਸੀ ਜਿਹੜੇ ਕਰਨੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਕੁਝ ਕਰਨਾ ਸੀ ਉਹ ਕਰ ਲਿਆ ਸੀ, ਬੜੀ ਕਾਹਲੀ ਕਾਹਲੀ ਨਾਲ ਸਾਰੇ ਕੰਮ ਨਿਬੇੜ ਲਏ। ਹੁਣ ਜਦੋਂ ਵੇਖਿਆ ਕਿ ਹੁਣ ਸਰੀਰ ਦੀ ਲੋੜ ਨਹੀਂ ਰਹੀ, ਜਿਹੜੇ ਕਾਰਜ ਡਿਊਟੀ ਲੱਗੀ ਸੀ ਅਕਾਲ ਪੁਰਖ ਵੱਲੋਂ ਪੂਰੀ ਕਰ ਲਈ, ਤਾਂ ਹੁਣ ਜਿਵੇਂ ਆਪਾਂ ਭੋਜਨ ਛਕ ਲਿਆ ਤੇ ਭਾਂਡਿਆਂ ਦੀ ਕੀ ਜ਼ਰੂਰਤ। ਪਰ ਸਿਆਣਾ ਮਨੁੱਖ ਇੱਕ ਕੰਮ ਕਰਦਾ ਹੈ, ਜਿਨ੍ਹਾਂ ਭਾਂਡਿਆਂ ਦੀ ਮੈਂ ਵਰਤੋਂ ਕੀਤੀ ਹੈ ਮੈਂ ਤਾਂ ਉਹਦੇ ਵਿੱਚੋਂ ਰੱਜ ਲਿਆ, ਤ੍ਰਿਪਤੀ ਕਰ ਲਈ, ਪਰ ਇਹ ਭਾਂਡੇ ਕਿਸੇ ਹੋਰ ਦੇ ਕੰਮ ਆ ਜਾਣ। ਤਾਂ ਜਿਹੜੀ ਸ਼ਹਾਦਤ ਦਿੱਤੀ ਗੁਰੂ ਸਾਹਿਬ ਨੇ, ਉਹਨਾਂ ਨੇ ਆਪ ਚੁਣੀ ਸ਼ਹਾਦਤ, ਔਰ ਉਹਨਾਂ ਨੂੰ ਪਤਾ ਸੀ ਕਿ ਸਾਡੇ ਸਰੀਰ ਵਿੱਚ ਜਿਹੜਾ ਖੂਨ ਵਹਿੰਦਾ ਹੈ ਇਹਦੇ ਇੱਕ ਇੱਕ ਕਤਰੇ ਵਿੱਚ ਨਾਮ ਦੀਆਂ ਕਣੀਆਂ ਨੇ, ਕ੍ਰਾਂਤੀ ਹੈ, ਤੇ ਜਾਂਦਿਆਂ ਜਾਂਦਿਆਂ ਕਿਉਂ ਨਾ ਇਹ ਖੂਨ ਜਿਹੜਾ ਇਹ ਕੌਮ ਦੇ ਹਵਾਲੇ ਕਰ ਦਈਏ, ਸ਼ਹਾਦਤ ਦੇ ਦਈਏ, ਇਹ ਖੂਨ ਇਤਿਹਾਸ ਬਣ ਜਾਏ, ਇਹ ਕ੍ਰਾਂਤੀ ਬਣ ਜਾਏ। ਤਾਂ ਉਹਨਾਂ ਨੇ ਇਹ ਸਭ ਕੁਝ ਕੀਤਾ, ਇਸ ਕਰਕੇ ਕੀਤਾ। ਤਾਂ ਸ਼ਹੀਦ ਜਿਹੜਾ ਉਸ ਨੂੰ ਕਹਿੰਦੇ, ਗੁਰਮੁਖ ਵੀ ਉਸ ਨੂੰ ਕਹਿੰਦੇ ਨੇ, ਸੰਤ ਵੀ ਉਹਨੂੰ ਕਹਿੰਦੇ ਜਿਹੜਾ ਸੂਰਜ ਵਾਂਗੂ ਝੁਕਦਾ ਜਾਂਦਾ, ਨੀਵਾਂ ਹੋਈ ਜਾਂਦਾ, ਹੋਰ ਨੀਵਾਂ ਹੋ ਜਾਂਦਾ ਤੇ ਇੱਕ ਦਿਨ ਆਪਣੇ ਆਪ ਨੂੰ ਲੀਨ ਕਰਨ ਵਾਸਤੇ ਰਾਜ਼ੀ ਹੋ ਜਾਂਦਾ, ਉਹ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਨਾ ਚਾਹੁੰਦਾ। ਤਾਂ ਅੱਜ ਦੇ ਬਚਨ ਵਿੱਚ ਸਤਿਗੁਰਾਂ ਨੇ ਜਿਹੜੀ ਕਿਰਪਾ ਕੀਤੀ, ਕਹਿਣ ਲੱਗੇ ਸਵਸਥ ਆਥ। ਜਦੋਂ ਕਿਸੇ ਮਨੁੱਖ ਦਾ ਧਰਮ ਨੂੰ ਕਮਾਉਂਦਿਆਂ ਕਮਾਉਂਦਿਆਂ ਇਹ ਦਸ਼ਾ ਉਹਦੇ ਜੀਵਨ ਵਿੱਚ ਬਣ ਜਾਂਦੀ ਹੈ, ਬਾਣੀ ਬਰਮਾਓ, ਬਰਮਾਓ ਦੇ ਅਰਥ ਨੇ ਬ੍ਰਹਮਾ, ਬ੍ਰਹਮ ਪਰਮਾਤਮਾ, ਇੱਥੇ ਬ੍ਰਹਮਾ ਦੇ ਅਰਥ ਬ੍ਰਹਮਾ ਦੇਵਤਾ ਨਹੀਂ, ਇੱਥੇ ਬ੍ਰਹਮ ਬਰਮਾਓ ਦੇ ਅਰਥ ਨੇ ਪਰਮਾਤਮਾ ਦੀ ਬਾਣੀ, ਰੱਬ ਦਾ ਸ਼ਬਦ। ਸਵਸਥ ਆਥ, ਬਾਣੀ ਬਰਮਾਓ, ਜਦੋਂ ਕਿਸੇ ਦਾ ਮਨ ਅਸਤ ਹੋ ਜਾਂਦਾ ਬਾਣੀ ਵਿੱਚ, ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ, ਡੁੱਬ ਜਾਂਦਾ ਹੈ, ਜੁੜ ਜਾਂਦਾ ਹੈ, ਆਪਣੇ ਆਪੇ ਨੂੰ ਗਵਾ ਦਿੰਦਾ, ਉਦੋਂ ਇੱਕ ਬੜੀ ਅਮੁੱਲ ਤੇ ਕੀਮਤੀ ਦਸ਼ਾ ਬੰਦੇ ਨੂੰ ਮਿਲਦੀ ਹੈ। ਉਹ ਕਿਹੜੀ ਕਿ ਸਤ ਸੁਹਾਣ ਸਦਾ ਮਨ ਚਾਉ, ਸਦਾ ਕਾਇਮ ਰਹਿਣ ਵਾਲੀ ਖੁਸ਼ੀ ਉਹਨੂੰ ਮਿਲਦੀ ਹੈ, ਸਦਾ ਕਾਇਮ ਰਹਿਣ ਵਾਲਾ ਸੁਹਾਵਣਾਪਣ ਉਸਨੂੰ ਪ੍ਰਾਪਤ ਹੋ ਜਾਂਦਾ, ਸਦਾ ਰਹਿਣ ਵਾਲਾ ਚਾਉ ਖੁਸ਼ੀ ਉਹਦੀ ਝੋਲੀ ਵਿੱਚ ਪੈ ਜਾਂਦੀ ਹੈ। ਫਿਰ ਇੱਥੇ ਜਦੋਂ ਇਹ ਦਸ਼ਾ ਮਿਲ ਗਈ ਤਾਂ ਦ੍ਰਿਸ਼ਟੀ ਗਈ ਗੁਰੂ ਨਾਨਕ ਦੇਵ ਜੀ ਦੀ ਸ੍ਰਿਸ਼ਟੀ ਵੱਲ, ਸ੍ਰਿਸ਼ਟੀ ਕਦੋਂ ਤੋਂ ਬਣੀ ਹੋਵੇਗੀ, ਬੜੀ ਚਰਚਾ ਸੀ, ਬੜੀ ਗੱਲਬਾਤ ਚੱਲਦੀ ਸੀ, ਦੁਨੀਆ ਕਿੱਦਣ ਬਣੀ ਹੈ, ਕਦੋਂ ਇਹਦੀ ਆਰੰਭਤਾ ਹੋਈ। ਸਤਿਗੁਰਾਂ ਨੇ ਵੇਖਿਆ, ਆਪਣੇ ਆਪਣੇ ਢੰਗ ਨਾਲ ਸਾਰੇ ਵਿਆਖਿਆ ਕਰੀ ਜਾ ਰਹੇ ਨੇ, ਰੱਬ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਅੰਤ ਦੀ ਗੱਲ ਕਰ ਰਹੇ ਨੇ। ਤਾਂ ਉਹਨਾਂ ਨੇ ਬਚਨ ਕੀਤੇ, ਕਹਿਣ ਲੱਗੇ ਉਹ ਵੇਲਾ ਕਿਹੜਾ ਸੀ ਜਦੋਂ ਧਰਤੀ ਬਣਾਈ ਗਈ, ਜਦੋਂ ਸ੍ਰਿਸ਼ਟੀ ਬਣਾਈ ਗਈ, ਜਦੋਂ ਬ੍ਰਹਿਮੰਡ ਬਣਾਇਆ ਗਿਆ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿੱਤ ਕਵਣ ਵਾਰ, ਕਿਹੜੇ ਵਾਰ ਬਣਾਈ ਗਈ, ਕਿਉਂਕਿ ਉਦੋਂ ਸਮਾਂ ਤਾਂ ਹੈ ਨਹੀਂ ਸੀ ਜਦੋਂ ਇਹਦੀ ਸਿਰਜਣਾ ਹੋਈ। ਇਹ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਨੇ ਤਾਂ ਕਹੀਆਂ ਕਿ ਬੰਦੇ ਦੇ ਅੰਦਰ ਹੰਕਾਰ ਦੀ ਜਿਹੜੀ ਜੜ ਹੈ ਕਿ ਮੈਂ ਹਰ ਇੱਕ ਚੀਜ਼ ਬਾਰੇ ਜਾਣਨਾ ਚਾਹੁੰਦਾ, ਉਹ ਅੰਦਰੋਂ ਖਤਮ ਹੋ ਜਾਏ, ਘਟ ਜਾਏ। ਤਾਂ ਬਚਨ ਕੀਤੇ ਕਿਹੜਾ ਦਿਨ ਸੀ, ਕਿਹੜਾ ਵਾਰ ਸੀ ਉਸ ਦਿਨ, ਕਿਹੜਾ ਵੇਲਾ ਸੀ ਜਦੋਂ ਕਵਣ ਸੇ ਰੁੱਤੀ, ਰੁੱਤ ਕਿਹੜੀ ਸੀ, ਠੰਡ ਸੀ ਜਾਂ ਗਰਮੀ ਸੀ, ਮਹਾਕਵਣ ਮਹੀਨਾ ਕਿਹੜਾ ਸੀ, ਜਿੱਤ ਹੋਵਾ ਆਕਾਰ, ਜਦੋਂ ਨਿਰ ਆਕਾਰ ਦੇ ਵਿੱਚੋਂ ਆਕਾਰ ਬਣਿਆ, ਦਿਸਦੀਆਂ ਚੀਜ਼ਾਂ ਬਣੀਆਂ, ਇਹ ਸਾਰਾ ਕੁਝ ਜਿੱਦਣ ਹੋਂਦ ਵਿੱਚ ਆਇਆ ਉਹ ਕਿਹੜਾ ਦਿਨ ਸੀ, ਕਿਹੜਾ ਮਹੀਨਾ ਸੀ। ਜਿੱਤ ਹੋਵਾ ਆਕਾਰ, ਜਿੱਦਣ ਆਕਾਰ ਪ੍ਰਗਟ ਹੋਏ, ਜਿੱਦਣ ਸਰੀਰ ਬਣੇ, ਜਿੱਦਣ ਜੂਨਾਂ ਬਣੀਆਂ, ਜਿੱਦਣ ਸਭ ਕੁਝ ਬਣਿਆ ਉਹ ਵੇਲਾ ਕਿਹੜਾ ਸੀ? ਅੱਗੇ ਸਤਿਗੁਰਾਂ ਨੇ ਫਿਰ ਬਚਨ ਕੀਤੇ, ਕਹਿਣ ਲੱਗੇ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਵੱਡੇ ਵੱਡੇ ਵਿਦਵਾਨਾਂ ਨੇ ਜਿਨ੍ਹਾਂ ਨੂੰ ਬੜੀ ਲੰਮੀ ਚੌੜੀ ਜਾਣਕਾਰੀ ਸੀ, ਵੇਦ ਉਹਨਾਂ ਦੇ ਕੋਲ ਬੜੇ ਬੜੇ ਤਜਰਬਿਆਂ ਵਾਲੀਆਂ ਚੀਜ਼ਾਂ ਸਨ, ਜਿਨ੍ਹਾਂ ਦੇ ਵਿੱਚ ਬੜੀ ਬੜੀ ਜਾਣਕਾਰੀ ਪਾਈ ਹੋਈ ਸੀ। ਉਹਨਾਂ ਨੇ ਵੀ ਉਸ ਵੇਲੇ ਨੂੰ ਜਾਣਿਆ ਨਹੀਂ। ਕੌਣ ਜਾਣ ਸਕਦਾ ਹੈ? ਆਰੰਭਤਾ ਨੂੰ ਕੋਈ ਨਹੀਂ ਜਾਣ ਸਕਦਾ। ਪਿਤਾ ਕਾ ਜਨਮ ਕੇ ਜਾਣੈ ਪੂਤ, ਕੋਈ ਪੁੱਤਰ ਪਿਤਾ ਦੇ ਜਨਮ ਨੂੰ ਜਾਣ ਸਕਦਾ ਹੈ? ਹਾਂ, ਵਿਸ਼ਵਾਸ ਕਰ ਸਕਦਾ ਕਿ ਮੇਰਾ ਪਿਤਾ ਹੈ, ਜਾਣਨਾ ਹੋਰ ਚੀਜ਼ ਹੈ, ਵਿਸ਼ਵਾਸ ਕਰਨਾ ਇੱਕ ਵੱਖਰੀ ਚੀਜ਼ ਹੈ। ਤਾਂ ਜਿਹੜਾ ਰੱਬ ਦੀ ਦਸ਼ਾ ਦੀ ਗੱਲ ਚੱਲਦੀ ਹੈ, ਧਰਮ ਦੀ ਗੱਲ ਚੱਲਦੀ ਹੈ, ਉਹਦੇ ਬਾਰੇ ਜਾਣਿਆ ਨਹੀਂ ਜਾ ਸਕਦਾ, ਅਣਜਾਣ ਹੈ ਉਹ ਦੁਨੀਆ। ਕੋਈ ਜਿੰਨਾ ਵੀ ਜਾਣਦਾ ਹੈ ਉਹਦੇ ਤੋਂ ਅੱਗੇ ਹੋਰ ਜਾਣਕਾਰੀ ਰਹਿ ਜਾਂਦੀ ਹੈ। ਇਸ ਕਰਕੇ ਸਤਿਗੁਰਾਂ ਨੇ ਇਹ ਬਚਨ ਕੀਤੇ, ਕਹਿੰਦੇ ਵੱਡੇ ਵੱਡੇ ਪੰਡਿਤ ਲੋਕ ਉਹਨਾਂ ਨੇ ਵੀ ਉਸ ਵੇਲੇ ਨੂੰ ਨਹੀਂ ਲੱਭ ਸਕੇ, ਜੇ ਉਹ ਲੱਭਦੇ ਤਾਂ ਹੋਵੇ ਲੇਖ ਪੁਰਾਣ, ਫਿਰ ਉਹ ਪੁਰਾਣ ਦੇ ਵਿੱਚ ਜ਼ਰੂਰ ਲਿਖ ਦਿੰਦੇ ਵੀ ਧਰਤੀ ਇਸ ਦਿਨ ਬਣੀ ਸੀ, ਸੰਸਾਰ ਇਸ ਦਿਨ ਸਿਰਜਨ ਕੀਤਾ ਗਿਆ ਸੀ। ਅੱਗੇ ਬਚਨ ਕੀਤੇ, ਕਹਿੰਦੇ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਵੱਡੇ ਵੱਡੇ ਕਾਜੀ, ਬੜੀਆਂ ਬੜੀਆਂ ਦਲੀਲਾਂ ਦੇਣ ਵਾਲੇ, ਇੱਥੇ ਸਿਰਫ ਗੁਰੂ ਸਾਹਿਬ ਇਹਨਾਂ ਸਾਰੇ ਧਰਮਾਂ ਦੇ ਆਗੂਆਂ ਦਾ ਨਾਮ ਤਾਂ ਲੈ ਰਹੇ ਨੇ ਕਿਉਂਕਿ ਇਹਨਾਂ ਸਾਰੇ ਧਰਮਾਂ ਦੇ ਵਿੱਚ ਕਈ ਗੱਲਾਂ ਬਾਰੇ ਦਾਅਵੇ ਕੀਤੇ ਗਏ ਸਨ। ਦਾਅਵਾ ਕੀਤਾ ਗਿਆ ਸੀ ਕਿ ਇੰਨੀਆਂ ਧਰਤੀਆਂ ਨੇ, ਇੰਨੇ ਪਤਾਲ ਨੇ, ਇੰਨੇ ਸਵਰਗ ਨੇ, ਇੰਨੇ ਨਰਕ ਨੇ, ਇਹ ਸਭ ਕੁਝ ਇਤਨਾ ਇਤਨਾ ਹੈ, ਉਹਨਾਂ ਨੇ ਗਿਣ ਦਿੱਤਾ ਸੀ। ਤਾਂ ਗੁਰੂ ਸਾਹਿਬ ਨੇ ਜਦੋਂ ਦੇਖਿਆ ਵੀ ਇਹ ਸਾਰੀਆਂ ਚੀਜ਼ਾਂ ਗਿਣ ਰਹੇ ਨੇ, ਇਹ ਤੇ ਹੰਕਾਰ ਦੀ ਬੁੱਧੀ ਹੈ, ਇਹ ਤੇ ਉਸ ਵਾਹਿਗੁਰੂ ਦਾ ਅੰਤ ਪਾਉਣ ਵਾਲੀ ਬੁੱਧੀ, ਹੰਕਾਰੀ ਬੁੱਧੀ ਹੈ। ਕਹਿਣ ਲੱਗੇ ਨਹੀਂ, ਦਾਅਵਾ ਨਹੀਂ ਇਸ ਦੁਨੀਆਂ ਵਿੱਚ ਚੱਲਦਾ। ਜਦੋਂ ਜਦੋਂ ਬੰਦੇ ਨੇ ਧਰਮ ਦੇ ਅੰਦਰ ਦਾਅਵਾ ਕੀਤਾ ਉਦੋਂ ਉਦੋਂ ਦੀ ਖੁਆਰੀ ਹੋਈ ਹੈ। ਬੜੇ ਲੋਕ ਅੱਜ ਵੀ ਦਾਅਵਾ ਕਰਦੇ ਨੇ ਇਸ ਤਰ੍ਹਾਂ ਕਰੋ ਤੇ ਇਸ ਤਰ੍ਹਾਂ ਹੋ ਜਾਏਗਾ। ਕਈ ਲੋਕ ਪਰਮਾਤਮਾ ਨੂੰ ਦਿਖਾਉਣ ਦੀ ਗੱਲ ਕਰਦੇ ਨੇ, ਕੋਈ ਕੁਝ ਦਾਅਵਾ ਕਰਦਾ, ਕੋਈ ਕਿਸੇ ਪ੍ਰਕਾਰ ਦਾ ਦਾਅਵਾ ਕਰਦਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਭਗਤਾਂ ਨੇ ਔਰ ਗੁਰੂ ਸਾਹਿਬ ਨੇ ਕਿਤੇ ਵੀ ਦਾਅਵਾ ਨਹੀਂ ਕੀਤਾ। ਇਹ ਨਹੀਂ ਕਿਹਾ ਵੀ ਤੁਹਾਨੂੰ ਮੈਂ ਇਸ ਤਰ੍ਹਾਂ ਦਿਖਾ ਦਿਆਂਗਾ। ਹਾਂ, ਜੁਗਤ ਦੱਸ ਦਿੱਤੀ, ਤਰੀਕਾ ਸਮਝਾ ਦਿੱਤਾ, ਜੇ ਕੋਈ ਮਨੁੱਖ ਇਸ ਤਰ੍ਹਾਂ ਕਮਾਏਗਾ, ਇਸ ਤਰ੍ਹਾਂ ਕਰੇਗਾ, ਹੋ ਸਕਦਾ ਰੱਬ ਕਿਰਪਾ ਕਰੇ ਉਹਦੇ ਜੀਵਨ ਵਿੱਚ ਸੰਪੂਰਨਤਾ ਆ ਜਾਏ, ਪਰ ਮੈਂ ਤੁਹਾਨੂੰ ਲਿਖ ਕੇ ਦਾਅਵਾ ਕਰਕੇ ਨਹੀਂ ਦਿੰਦਾ। ਇਸ ਕਰਕੇ ਜਿਹੜੇ ਜਿਹੜੇ ਰਾਹ ਦੇ ਉੱਤੇ ਦਾਅਵੇ ਕੀਤੇ ਜਾਂਦੇ ਨੇ ਵੀ ਇਸ ਤਰ੍ਹਾਂ ਕਰਕੇ ਇੰਜ ਹੋ ਜਾਂਦਾ ਹੈ, ਛੋਟੇ ਰਾਹ ਨੇ, ਮਿਣੇ ਹੋਏ ਨੇ, ਉਹ ਅਸਲੀਅਤ ਵਿੱਚ ਨਹੀਂ ਹਨ। ਭਾਵੇਂ ਉਹਨਾਂ ਦੇ ਰਿਜ਼ਲਟ ਬਹੁਤ ਜਲਦੀ ਨਿਕਲਦੇ ਨੇ, ਪਰ ਹੈਣ ਛੋਟੇ ਬਿਲਕੁਲ। ਤਾਂ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਵਖਤ ਨਾ ਪਾਇਓ ਕਾਦੀਆਂ। ਵਖਤ ਦਾ ਅਰਥ ਹੈ ਵੇਲਾ। ਕਾਜੀਆਂ ਨੂੰ ਵੀ ਉਹ ਵੇਲਾ ਨਹੀਂ ਲੱਭਾ। ਜੇ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ, ਪਤਾ ਲੱਗ ਜਾਂਦਾ ਸੰਸਾਰ ਕਦੋਂ ਬਣਿਆ, ਤਾਂ ਹੋਵੇ ਜੇ ਲਿਖਣ ਲੇਖ ਕੁਰਾਨ, ਉਹ ਆਪਣੀ ਕੁਰਾਨ ਦੇ ਅੰਦਰ ਇਹ ਸਭ ਕੁਝ ਲਿਖ ਦਿੰਦੇ। ਫਿਰ ਤੀਜੇ ਨੰਬਰ ਤੇ ਯੋਗੀਆਂ ਦੀ ਗੱਲ ਕੀਤੀ, ਥਿੱਤ ਵਾਰ ਨਾ ਯੋਗੀ ਜਾਣੈ ਰੁੱਤ ਮਾਹੋ ਨਾ ਕੋਈ। ਇਹ ਤੇ ਬੜੇ ਵੱਡੇ ਵਿਗਿਆਨਕ ਸਨ ਜਿਹੜੇ ਯੋਗੀ ਸਨ, ਇਹਨਾਂ ਕੋਲ ਤੇ ਬੜਾ ਵਿਗਿਆਨ ਸੀ, ਕਦੋਂ ਕੀ ਬਣਿਆ, ਸਰੀਰ ਦੇ ਕਿੰਨੇ ਚੱਕਰ ਨੇ, ਸਮਾਧੀਆਂ ਦੁਆਰਾ ਬਹੁਤ ਕੁਝ ਜਾਣ ਲਿਆ ਸੀ ਇਹਨਾਂ ਨੇ। ਇਹ ਸਾਰੀਆਂ ਤੁਕਾਂ ਗੁਰੂ ਸਾਹਿਬ ਨੇ ਲੋਕਾਂ ਦੇ ਵਿੱਚੋਂ ਭਰਮ ਕੱਢਣ ਲਈ ਉਚਾਰਨ ਕੀਤੇ ਕਿ ਕੋਈ ਮਨੁੱਖ ਇਹਨਾਂ ਨੂੰ ਭਰਮਾ ਨਾ ਸਕੇ, ਮੈਂ ਇਹ ਜਾਣਨਾ। ਤਾਂ ਜਿਹੜੇ ਯੋਗੀ ਲੋਕ ਸਨ, ਵੱਡੀਆਂ ਵੱਡੀਆਂ ਸਮਾਧੀਆਂ ਲਾਉਣ ਵਾਲੇ, ਜਾਣ ਲੈਣ ਵਾਲੇ ਸੂਰਜ ਬਾਰੇ, ਚੰਦਰਮਾ ਬਾਰੇ, योग बड़ा वड्डा विज्ञान है। सतगुरां ने कहा थित वार ना जोगी जाने रुत महो ना कोई। उन्हां जोगियां नूं भी समझ नहीं आई भी आरंभता कदों होई, किवें संसार चलिया, किवें आरंभता होई। हालांकि बहुत कुछ गुरु ग्रंथ साहिब दे विच इस तरह का लिखिया भी गया है, इशारे किए गए ने सृष्टि की आरंभता कितों हुई है। ये कुछ कुछ इशारे कर भी दिते, दस भी दिता, नाल दावा नहीं किया। इस करके अजकल जिहड़े विज्ञान वाले ये खोज कर रहे ने कि ब्रह्मांड कदों बनया, ये सारा कुछ कदों होंद विच आया है, तो उन्हां नूं कुछ कुछ सहायता गुरु ग्रंथ साहिब विचों मिल रही है। उहनूं पढ़दे ने, सुणदे ने, कुछ कुछ इशारे इत्थों मिलदे ने। इस पाणी का इस पाणी ते जिन तूं करिया, माटी काले देहुरा करिया, सतगुरां ने इशारा कीता, कीता पसाओ एको कवाओ, दस दिता थोड़ा जिहा। शब्द तो सारा कुछ पैदा होया है, जां वचन कीते गुरबाणी दे अंदर साचे ते पवना पया। सब तो पहला उन्हें हवा बनाई है, हवा पैदा कीती, पांच तत्तां दे विचों पवन बनाई। पहला साचे ते पवना पया, पर वह सीधा नहीं पवन बनी, पहला उन्हें आप शब्द नूं साजिया। आप ही ना आप साजियो, आप ही ना रचियो नाओ। उहदे तों बाद कहिंदे कि उन्हें हवा बनाई, हवा दे अंदर पानी सी, अज भी हवा दे विच पानी है, जिथे जिथे हवा वह रही है इहदे अंदर सारी विच पानी है। इसलिए तुसीं वेखोगे रात नूं उह पानी भारा हो जाता है, सूरज की तपश घटदी, और इस पानी दे विच ही अग है। ये परोए होए ने, आपस बन्ने होए ने, हवा ने पानी नूं चुक्या होया, पानी ने अग नूं संभालिया होया। ये तीन आपस विच संबंधित ने, तिने तत्त जिहड़े ने। इसलिए जदों सूरज चढ़दा है अग्नि तत्त वधदा है, तो तुसीं वेखोगे जिथे त्रेल पई है पानी डिग्गा है, वह उहदे नाल उड्डन लग पैंदा है, पानी चढ़न लग पैंदा, उहदी भाप बणदी उड़दा है। तो यह तिने तत्त आपस विच संतुलित ने, बने हुए ने। इस तरह बंदे दे शरीर दे अंदर है, जदों इन्हां विच वाधा घाटा हुंदा है तो बंदे दे शरीर विच गड़बड़ हो जाती है, तत्त घट वध जांदे ने। इस तरह जिवें रात नूं सूरज पासे चला जांदा है तो अग्नि तत्त कुदरती तौर पर घटदा है, हवा दे विचों किरणां नहीं पैंदियां, धुप नहीं लगदी। तां जदों अग्नि तत्त घटदा है तो हवा दे विच जिहड़ा पानी उहदा वजन वध जांदा है, इस करके उह धरती वल डिगदा है। हवा भावें उहनूं किन्ना पकड़न दा यतन करे, जिन्ना ठंड वधेगी उन्ना जल्दी डिगेगा। इस करके सियाल दे दिनां विच, सर्दियां विच, ठंड दे विच ज़्यादा धुंद पैंदी, ज़्यादा पानी धरती ते डिगदा है। गर्मियां विच नहीं, क्योंकि उदो सूरज दे जाण तो बाद भी अग्नि तत्त धरती ते बनिया रहिंदा, गरमैश बनी रहिंदी। इह सारा अप तेज बाए पृथ्वी आकाशा ऐसी रहत रहूं हर पासा, कबीर जी ने कहा। यह सारा विज्ञान है सी, तां उन्हां ने दस्या कि इत्थों साचे ते पवना पया, पवने ते जल होए, इहदे विचों पाणी बनिया, पाणी इहदे विच ही है सी। जल ते त्रे पवन साजिया, इस पाणी तो सारी सारा कुछ बनाया उसने, पर सीधा नहीं बनाया। घट घट जोत समोए, सारे थावां ते अपनी जोत दा कनैक्शन कर दिता, सारियां थावां ते जोत टिका दिती। जिथे कोई शरीर बनदा उथे जोत प्रगट हो जांदी। तां सतगुरां ने भावें इस चीज़ दा विज्ञान दिता भी, पर दावा नहीं कीता। यह नियम बदले भी जा सकते ने। तां बचन कीते कहन लगे कोई जोगी, कोई काजी, कोई पंडित इनू नहीं जानदा। फिर अखीर ते क्या कहिंदे, जां करता सिर ठीको साजे, आपे जाणै सोई। ए पसारा किवें बणिया, किवें साजिया गया है, ਇਹਨੂੰ ਆਪ ਹੀ ਜਾਣਦਾ ਹੈ, ਆਪ ਹੀ ਸਮਝਦਾ ਹੈ, ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਆਪ ਹੀ ਜਾਣਦਾ ਹੈ। ਅਖੀਰ ਤੇ ਸਤਿਗੁਰਾਂ ਨੇ ਇਬਾਦਤ ਕਰਨ ਦਾ ਤਰੀਕਾ ਦੱਸਿਆ, ਢੰਗ ਦੱਸਿਆ। ਕਹਿੰਦੇ ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ। ਕਿਵ ਦਾ ਅਰਥ ਹੈ ਕਿਵੇਂ ਆਖਾਂ, ਕਿਵੇਂ ਬੋਲਾਂ, ਜਿਹੜਾ ਉਹਦੀ ਵਡਿਆਈ ਹੈ ਉਹਨੂੰ ਕਿਵੇਂ ਉਚਾਰਨ ਕਰਾਂ। ਕਿਵ ਸਾ ਲਾਹੀ, ਕਿਵੇਂ ਉਹਦੀ ਸਲੋਤਾ ਕਰਾਂ। ਕਿਉਂ ਵਰਨੀ, ਵਰਨੀ ਦਾ ਮਤਲਬ ਵਰਣਨ ਕਰਨਾ, ਬੋਲਣਾ। ਕਿਵੇਂ ਉਸ ਨੂੰ ਜਾਣ ਲਵਾਂ। ਸਾਹਿਬ ਨੇ ਬਚਨ ਕੀਤੇ ਨਾਨਕ ਆਖਣ ਸਭ ਕੋ ਆਖੈ, ਇੱਕ ਦੋ ਇੱਕ ਸਿਆਣਾ। ਮਨੁੱਖੀ ਦੁਨੀਆਂ ਦੇ ਵਿੱਚ ਇਹ ਹੰਕਾਰ ਕੰਮ ਕਰਦਾ, ਹਰ ਇੱਕ ਬੰਦਾ ਕਹਿਣ ਦਾ ਯਤਨ ਕਰਦਾ, ਹਰ ਇੱਕ ਬੰਦਾ ਵਿਆਖਿਆ ਕਰਦਾ, ਇੱਕ ਦੋ ਇੱਕ ਸਿਆਣਾ, ਇੱਕ ਤੋਂ ਇੱਕ ਸਿਆਣਾ ਬਣਨਾ ਚਾਹੁੰਦਾ, ਆਪਣੇ ਆਪ ਨੂੰ ਵੱਡਾ ਪ੍ਰਗਟ ਕਰਨਾ ਚਾਹੁੰਦਾ ਹੈ, ਮਹਾਨ ਬਣਾਉਣਾ ਚਾਹੁੰਦਾ। ਪਰ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਵੱਡਾ ਸਾਹਿਬ ਵੱਡੀ ਨਾਈ, ਉਹ ਆਪ ਬੜਾ ਮਹਾਨ ਹੈ, ਬੇਅੰਤ ਹੈ। ਉਹਦੀ ਨਾਈ, ਉਹਦੀ ਕੁਦਰਤ ਜਿਹੜੀ ਹੈ ਉਹ ਵੀ ਬੜੀ ਬੇਅੰਤ ਹੈ, ਬੜੀ ਵੱਡੀ ਹੈ, ਬਹੁਤ ਮਹਾਨ ਹੈ। ਕੀਤਾ ਜਾਂ ਕਾ ਹੋਵੇ, ਇਹ ਸਭ ਕੁਝ ਜੋ ਕੁਝ ਵਰਤ ਰਿਹਾ ਹੈ ਉਹਦਾ ਕੀਤਾ ਹੀ ਹੋ ਰਿਹਾ ਹੈ। ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ, ਜੇ ਕੋਈ ਮਨੁੱਖ ਇਹ ਜਾਣੇ ਆਪਣੇ ਆਪ ਨੂੰ, ਜਣਾਏ ਆਪਣੇ ਆਪ ਨੂੰ ਵੱਡਾ, ਜਾਣੇ ਅੱਗੇ ਗਿਆ ਨਾ ਸੋਹੈ, ਉਹ ਅੱਗੇ ਜਾ ਕੇ ਸੋਭਾ ਨਹੀਂ ਪਾਉਂਦਾ। ਭਾਵ ਇਸ ਸਾਰੀ ਪੌੜੀ ਵਿੱਚ ਜਿਹੜੇ ਬਚਨ ਕੀਤੇ ਸਤਿਗੁਰਾਂ ਨੇ ਇਹ ਉਪਦੇਸ਼ ਦਿੱਤਾ, ਆਪਣੇ ਆਪ ਨੂੰ ਝੁਕਾ, ਆਪਣੇ ਆਪ ਨੂੰ ਛੋਟਾ ਕਰ, ਆਪਣੇ ਆਪ ਨੂੰ ਉਹਦੇ ਵਿੱਚ ਲੀਨ ਕਰਨ ਦੀ ਜਾਚ ਸਿੱਖ। ਸਾਰੀ ਪੌੜੀ ਦਾ ਪ੍ਰਕਰਨ ਇਹ ਚੱਲਦਾ, ਕਿਉਂਕਿ ਪਿੱਛੇ ਇਹ ਕਿਹਾ ਸਵਸਥ ਆਥ ਬਾਣੀ ਬਰਮਾਓ, ਉਹਦੇ ਵਿੱਚ ਆਪਣੇ ਆਪ ਨੂੰ ਅਸਤ ਕਰਦੇ, ਲੀਨ ਕਰਦੇ। ਕਿਵੇਂ ਕਰਨਾ? ਸੁਣਿਆ ਮੰਨਿਆ ਮਨ ਕੀਤਾ ਭਾਉ, ਇਸ ਤਰੀਕੇ ਨਾਲ ਕਰਨਾ। ਫਿਰ ਉਹ ਨਹੀਂ ਕਹੇਗਾ ਸ੍ਰਿਸ਼ਟੀ ਕਿਵੇਂ ਬਣੀ ਹੈ, ਮੈਂ ਸਭ ਕੁਝ ਜਾਣਨਾ। ਇਹ ਗੱਲਾਂ ਛੋਟੀਆਂ ਰਹਿ ਜਾਣਗੀਆਂ, ਉਹਦੇ ਵਿੱਚ ਜੀਵਨ ਲੀਨ ਹੋ ਜਾਏਗਾ ਔਰ ਅਸਲੀ ਰਸਤਾ ਮਨੁੱਖ ਨੂੰ ਮਿਲੇਗਾ। ਆਓ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੱਚ ਵਾਸਤੇ ਗੁਰਬਾਣੀ ਦੇ ਸਿਧਾਂਤਾਂ ਨੂੰ ਉੱਚਾ ਰੱਖਣ ਵਾਸਤੇ ਆਪਣੇ ਸਰੀਰ ਦਾ ਬਲੀਦਾਨ ਦਿੱਤਾ, ਸ਼ਹਾਦਤ ਦਿੱਤੀ ਔਰ ਭਗਤੀ ਮਾਰਗ ਦੇ ਨਾਲ ਨਾਲ ਸ਼ਹੀਦੀ ਮਾਰਗ ਆਰੰਭ ਹੋਇਆ। ਇੱਥੋਂ ਸ਼ਹਾਦਤ ਦੀ ਆਰੰਭਤਾ ਆਉਂਦੀ ਹੈ, ਇਹਦੇ ਤੋਂ ਪਹਿਲਾਂ ਭਗਤੀ ਲਹਿਰ ਚੱਲਦੀ ਰਹੀ। ਵੈਸੇ ਪਹਿਲਾਂ ਵੀ ਕ੍ਰਾਂਤੀਕਾਰੀ ਸਨ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ਼ੁਰੂ ਤੋਂ ਬਾਣੀ ਪੜ੍ਹ ਕੇ ਵੇਖੋ, ਸੱਚ ਨੂੰ ਬੜਾ ਬੇਬਾਕ ਕਿਹਾ ਗਿਆ ਹੈ। ਇਹ ਗੱਲ ਠੀਕ ਹੈ ਕਿ ਉਹਨਾਂ ਨੇ ਬੰਦਗੀ ਦਾ ਰਾਹ ਇਸ ਤਰ੍ਹਾਂ ਦਾ ਦੱਸਿਆ ਜਿਹੜਾ ਵਿਵਾਦਾਂ ਤੋਂ ਰਹਿਤ ਹੈ, ਪਰ ਇੱਕ ਗੱਲ ਜ਼ਰੂਰ ਕਹੀ, ਜਦੋਂ ਜੋਗੀਆਂ ਕੋਲ ਗਏ ਤੇ ਉਹ ਪੁੱਛਦੇ ਨੇ ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ, ਉੱਥੇ ਕੀ ਹੋ ਰਿਹਾ। ਸਤਿਗੁਰਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਤੁਸੀਂ ਕੀ ਕਰਨਾ, ਉੱਥੇ ਕੀ ਹੋ ਰਿਹਾ, ਤੁਹਾਡਾ ਪ੍ਰਬੰਧ ਵਧੀਆ, ਇੱਥੇ ਇੱਥੇ ਮੌਜ ਕਰ ਰਹੇ ਹੋ, ਸਾਲ ਬਾਅਦ ਜਾਂਦੇ ਹੋ ਅਚਲ ਬਟਾਲੇ ਦੇ ਮੇਲੇ ਤੇ, ਸਮਾਨ ਇਕੱਠਾ ਕਰ ਲਿਆ, ਆ ਗਏ, ਸਮਾਧੀਆਂ ਲਾ ਛੱਡੀਆਂ। ਤੁਹਾਡੀ ਡਿਊਟੀ ਰੱਬ ਨੇ ਲਾਈ ਸੀ ਪਬਲਿਕ ਦੀ ਸੇਵਾ ਵਾਸਤੇ, ਲੋਕਾਂ ਨੂੰ ਸਿੱਧਾ ਰਾਹ ਦਿਖਾਉਣਾ। ਉਹਨਾਂ ਪੁੱਛਿਆ ਮਾਤ ਲੋਕ ਵਿੱਚ ਕਿਆ ਵਰਤਾਰਾ, ਸਤਿਗੁਰਾਂ ਨੇ ਕਿਹਾ ਵਰਤਾਰਾ ਕੀ ਹੋਣਾ, ਜੋਗੀ ਗਿਆਨ ਵਿਹੂਣਿਆ ਐ ਨਿਸ ਅੰਗ ਲਗਾਇਣ ਇਸ਼ਾਰਾ, ਜਿਹੜੇ ਅਸਲ ਯੋਗੀ ਨੇ ਉਹ ਲੁੱਕ ਕੇ ਬੈਠ ਗਏ ਨੇ, ਆ ਬਾਕੀ ਇੱਧਰ ਉੱਧਰ ਦੇ ਸਰੀਰ ਤੇ ਸਵਾਹ ਮਲ ਕੇ ਫਿਰਦੇ ਨੇ, ਉੱਥੇ ਸੱਚ ਪਾਸੇ ਹੋ ਗਿਆ ਹੈ। ਇਸ ਕਰਕੇ ਜਦੋਂ ਇਹ ਸੱਚਾਈਆਂ ਗੁਰੂ ਸਾਹਿਬ ਨੇ ਕਹੀਆਂ, ਗੁਰੂ ਨਾਨਕ ਦੇਵ ਜੀ ਨੇ, ਤਾਂ ਅਸੀਂ ਕਹਿ ਸਕਦੇ ਹਾਂ ਵੀ ਇਸ ਸ਼ਹਾਦਤ ਦਾ ਮੁੱਢ ਤੇ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਚੁੱਕਾ ਸੀ, ਜਿਹੜਾ ਉਹਨਾਂ ਨੇ ਸੱਚ ਸੱਚ ਕਿਹਾ। ਗੁਰੂ ਅੰਗਦ ਦੇਵ ਜੀ ਦੀ ਬਾਣੀ ਦੇ ਵਿੱਚ ਵੀ ਸੱਚ ਦੀ ਭਾਸ਼ਾ ਹੈ। ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਉਸ ਸਾਰੇ ਦਾ ਜਿਹੜਾ ਪ੍ਰਭਾਵ ਸੀ, ਜਿਹੜਾ ਪਰਛਾਵਾਂ ਸੀ, ਅਵਸ਼ ਪੈਣਾ ਸੀ, ਸਮੇਂ ਦੀ ਸਰਕਾਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਫਿਰ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਇਸ ਝੂਠ ਦਾ ਵਿਰੋਧ ਫਿਰ ਤਲਵਾਰ ਨਾਲ ਕੀਤਾ। ਆਓ ਉਹਨਾਂ ਦੇ ਪਿਆਰ ਵਿੱਚ ਇੱਕ ਸ਼ਬਦ ਪੜ੍ਹ ਕੇ ਸਮਾਪਤੀ ਕਰੀਏ। ਅੱਜ ਸਾਰਾ ਦਿਨ 10 ਵਜੇ ਤੋਂ ਲੈ ਕੇ 1 ਵਜੇ ਤੱਕ ਦੀਵਾਨ ਵੀ ਸਜਣਾ ਹੈ, ਜਿਨ੍ਹਾਂ ਵਿੱਚ ਬਾਹਰੋਂ ਆਏ ਸੱਜਣ ਆਪ ਜੀ ਨੂੰ ਗੁਰਬਾਣੀ ਦੁਆਰਾ ਨਿਹਾਲ ਕਰਨਗੇ। ਇਹ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ।